And now, News Takeaway.
कनेक्ट एफएम 91.5 ते सवेर वाले शो विच हुण है न्यूज़ टेकअवे सैगमेंट दा समां। मैं दस दवां जी एक बार फिर वासु कुमार जी अज मॉर्निंग सैगमेंट वास्ते छुट्टी ते ने, किसी निजी काम करके शाम वाला शो करन गया ते कल सवेरे भी उन्हां नाल गलबात होएगी। शुक्रवार नूं कैनेडा दे प्रधानमंत्री जस्टिन ट्रूडो अचनचेत इकदम खबर आई कि डोनल्ड ट्रंप नूं मिलन जा रहे ने। फिर ज्यों ज्यों इस गल बारे होर खुलासे होए पता यह लगा कि डोनल्ड ट्रंप ने पिछले हफ्ते सोमवार नूं, अज तों एक हफ्ता पहलां, जदों सोशल मीडिया से पोस्ट करके धमकी दिती सी कि कैनेडा उत्ते ते मैक्सीको उत्ते ते चाइना उत्ते टैरिफ लगाउणगे, कैनेडा ते मैक्सीको ते 25% ते चाइना ते जिहड़े बाकी दे टैरिफ्स लगने ने उत्ते उपर ओवर एंड अबव 10% दा टैरिफ लगेगा। इहनूं लैके पिछला सारा हफ्ता काफ़ी गलबात चलती रही कि कैनेडा नूं मैक्सीको दे नाल क्लब करके जिस हिसाब नाल देखिया जा रहा, यह जी सारी स्थिति है कैनेडा वास्ते कोई वधिया गल नहीं। कैनेडा की सरकार ने जे प्रोएक्टिवली काम किया हुंदा तां शायद डोनल्ड ट्रंप की इस धमकी तो बचा जा सकता। पर शुक्रवार को जदों प्रधानमंत्री डोनल्ड ट्रंप नूं मिलन फ्लोरिडा, उन्होंने जी एस्टेट हैगी है मारो लागो जिथे ट्रंप रहिंदे ने, उत्थे जदों उन्हां नूं मिलन वास्ते गए, उस तो बाद फिर यह पता लगा कि सोमवार को ही कनेडियन सरकार वल्लों, कनेडियन अथॉरिटीज़ वल्लों यह इनिशिएट कर लिया गया सी कि डोनल्ड ट्रंप नाल मुलाकात का जरा राह है वह खोलिया जाए। जिहड़ी मीटिंग हुई 3 घंटे डिनर चलिया, उहदे विच प्रधानमंत्री जस्टिन ट्रूडो, कैनेडा दे पब्लिक सेफ्टी मिनिस्टर डोमिनिक लबलोंग ते जस्टिन ट्रूडो दी चीफ ऑफ स्टाफ केटी टेलफर्ड मौजूद सन। 3 घंटे उस चली गलबात दे विच, उस तो बाद डोनल्ड ट्रंप ने भी सोशल मीडिया ते जिहड़ी पोस्ट कीती उहदे विच उन्होंने कहा भी प्रोडक्टिव मीटिंग रही है। जस्टिन ट्रूडो ने भी सोशल मीडिया ते पोस्ट करके धन्नवाद किया डोनल्ड ट्रंप दा। नाल दस्या जांदा भी बड़ी कॉर्डियल एटमोसफीयर दे विचों गलबात हुई है, कोई तलखी नहीं सी। डोनल्ड ट्रंप अपने आईपैड तो रिक्वेस्ट ले लै के गाने सुनाते रहे, अच्छा किहड़ा गाना सुनना, किहड़ा गीत सुनना, जिहड़े गैसट बैठे सी टेबल ते, उहदे विच जिहड़े बाकी दे कुछ जिहड़े मैंबरस उस टेबल दे उत्ते मौजूद सन, उहनां दे विच डोनल्ड ट्रंप ने जिहड़े अपनी एडमिनिस्ट्रेशन दे विच कुछ अधिकारी पिक किए ने, जिन्हां दे विचों कुछ जाने जस्टिन ट्रूडो नूं कोई बहुता पसंद नहीं करते, उन्होंने भी वह भी उत्थे डिनर ते मौजूद सन। वन ऑफ द ऑफिशियल्स प्रेजेंट वॉज माइक वॉल्स, जिन्हों के डोनल्ड ट्रंप ने अपने नैशनल सिक्योरिटी एडवाइजर वजों पिक चूज किया है। तो जिहड़े माइक वॉल्स ने यह पहला बीते समय दे विच सोशल मीडिया से पीयर पॉलीएव नूं एंडोर्स करन वालियां जिहड़ियां पोस्ट्स ने वो इन्होंने रीट्वीट कीतियां हुई, पोस्ट कीतियां हुई। एक पर्टिकुलर कोई वीडियो सी जिहदे विच पीयर पॉलीएव जस्टिन ट्रूडो के खिलाफ या जस्टिन ट्रूडो से बड़ा तिखा निशाना कस रहे सी इन द हाउस ऑफ कॉमनस, तो उस वीडियो नूं रीपोस्ट करके माइक वॉल्स ने यह लिखा सी कि जी दिस गाय वी इन्होंने जित जाना अगले इलैक्शन दे विच, कि पीयर पॉलीएव ने ट्रूडो नूं बाहर कर देना सरकार तो। सो माइक वॉल्स का ट्रंप दे वल्लों अपॉइंट किए गए या नॉमीनेट किए गए नैशनल सिक्योरिटी एडवाइजर का जस्टिन ट्रूडो प्रति द्रुख कोई बहुता नर्म नहीं है, वह पसंद नहीं करते उन्होंने, वह भी डिनर से मौजूद सी। हुण स्थिति इस करके होर दिलचस्प बन जाती है कि जिहड़े माइक वॉल्स के वाइफ ने वह जिहड़ी कैलगरी बेस्ड कंपनी हैगी एग्जैक्टिव ने वाइस प्रेजिडेंट ने, यह उही कंपनी आ जिन्हें कि कीस्टोन एक्सएल पाइपलाइन बिछाउणी आ। तो कीस्टोन एक्सएल पाइपलाइन बारे डोनल्ड ट्रंप का एक उन्होंने इस मीटिंग दौरान भी कहा, जस्टिन ट्रूडो नाल मीटिंग दौरान कहिंदे मैंने इस गल की बड़ी डिसअपॉइंटमेंट आ कि जिहड़ी कीस्टोन एक्सएल पाइपलाइन मैं पास करके गया सी पिछली एडमिनिस्ट्रेशन च, वो जो बाइडन ने आउंदे सारी कैंसल कर दिती। सो तुसीं इह देखो भी टेबल ते जिहड़े व्यक्ति मौजूद सीगे उहदे विच कुछ अजिहे व्यक्ति भी ने जिन्हां बारे तुहानूं सीधे तौर पर पता, ट्रूडो नूं पता कि आह बंदा मैनूं पसंद नहीं करदा ते इन्हें मेरे खिलाफ ट्वीट कीतियां ने, या इह चाहुंदे ने कि पीयर पॉलीएव जित्तण, पर उत्थे बह के उस माहौल दे विच जिहड़ी गलबात हुई आ उह बड़े कॉर्डियल एटमोसफीयर दे विच हुई है। पर अल्टीमेटली इच्चों कढ़न पाउण नूं है कि बहुत सारे ऑबजरवरस दा इह मनना कि जिस हिसाब नाल डोनल्ड ट्रंप ओपरेट करदे ने, जदों उन्हां नूं कोई इस तरह परसनली अप्रोच करदा जिहदे विच कि डोनल्ड ट्रंप की अपनी जिहड़ी भल हैगी आ उह बणी रहिंदी आ, उह होर ज़्यादा एनहैंस हुंदी आ, भी उन्होंने चंगा लगता वो भी जस्टिन ट्रूडो वालों ये प्रोएक्टिवली जाके उन्होंने हुण मिल के आना, ये जो एक ओपन डायरैक्ट चैनल ऑफ कम्यूनीकेशन आ ਉਹ ਸਥਾਪਿਤ ਹੋ ਜਾਣਾ ਅਤੇ ਡੋਨਲਡ ਟਰੰਪ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਇਸ ਤਰ੍ਹਾਂ ਰਿਲੇਸ਼ਨਸ਼ਿਪਸ ਅਤੇ ਉਹਦੇ ਵਿੱਚ ਵੀ ਜਿਹੜਾ ਕੋਈ ਵਿਅਕਤੀ ਖੁਦ ਚੱਲ ਕੇ ਉਹਨਾਂ ਕੋਲ ਆਵੇ ਇਹ ਬੜਾ ਮੈਟਰ ਕਰਿਆ ਕਰਦਾ। ਸੋ ਹੋ ਸਕਦਾ ਕਿ ਜਸਟਿਨ ਟਰੂਡੋ ਵੱਲੋਂ ਚੁੱਕਿਆ ਗਿਆ ਇਹ ਕਦਮ ਇਹ ਅਲਟੀਮੇਟਲੀ ਬੈਨੀਫਿਸ਼ਲ ਹੋ ਜਾਵੇ, ਪਰ ਹਾਲ ਦੀ ਘੜੀ ਇਹਦੇ ਵਿੱਚੋਂ ਕਿਹੋ ਜਿਹਾ ਕੋਈ ਫਾਇਦਾ ਨਜ਼ਰ ਆਉਂਦਾ ਲੱਗਦੇ ਕੋਈ ਸੰਕੇਤ ਨਹੀਂ ਲੱਗਦੇ। ਦੇਖੋ ਟਰੰਪ ਦੇ ਦੋ ਮੇਨ ਮਕਸਦ ਨੇ ਇਹ ਸਾਰੀ ਗੱਲਬਾਤ ਕਰਨ ਦੇ। ਡੋਨਲਡ ਟਰੰਪ ਨੇ ਇੱਕ ਤਾਂ ਇਹ ਕਿਹਾ ਕਿ ਫੈਂਟਨਿਲ ਜਿਹੜੀ ਅਮਰੀਕਾ ਦੇ ਵਿੱਚ ਪਹੁੰਚ ਰਹੀ ਆ ਉਹਨਾਂ ਦਾ ਇਹ ਦੋਸ਼ ਹੈ ਵੀ ਕੈਨੇਡਾ ਵਾਲੇ ਪਾਸਿਓਂ ਵੀ ਆ ਰਹੀ ਹੈ ਅਤੇ ਮੈਕਸੀਕੋ ਵਾਲੇ ਪਾਸਿਓਂ ਵੀ ਆ ਰਹੀ ਆ। ਆਪਾਂ ਇਕੱਲੇ ਜੇ ਕੈਨੇਡਾ ਦੀ ਹੀ ਗੱਲ ਕਰੀਏ, ਇੱਥੇ ਕੇਂਦਰਿਤ ਕਰੀਏ ਧਿਆਨ, ਕਿ ਫੈਂਟਨਿਲ ਦਾ ਫਲੋ ਰੋਕੋ ਅਤੇ ਜਿਹੜੇ ਇਲੀਗਲ ਮਾਈਗ੍ਰੈਂਟਸ ਪਹੁੰਚ ਰਹੇ ਨੇ ਕੈਨੇਡਾ ਤੋਂ ਅਮਰੀਕਾ ਉਹਨਾਂ ਨੂੰ ਵੀ ਕੈਨੇਡਾ ਰੋਕਣ ਦਾ ਕੰਮ ਕਰੇ। ਹਾਲਾਂਕਿ ਅਸੀਂ ਪਿਛਲੇ ਹਫ਼ਤੇ ਤੁਹਾਡੇ ਨਾਲ ਸਾਰੀ ਇਹ ਗੱਲ ਬੜੀ ਡੀਟੇਲ 'ਚ ਕੀਤੀ ਆ ਕਿ ਭਾਵੇਂ ਇਹ ਜ਼ਹਿਰੀਲੇ ਨਸ਼ਿਆਂ ਦੀ ਗੱਲ ਹੋਵੇ ਜਾਂ ਫਿਰ ਇਲੀਗਲ ਮਾਈਗ੍ਰੈਂਟਸ ਦੀ ਗੱਲ ਹੋਵੇ, ਅਮਰੀਕਾ ਵਾਸਤੇ ਇਹ ਕਿਤੇ ਵੱਡੀ ਚੁਣੌਤੀ ਹੈਗਾ ਮੈਕਸੀਕੋ ਵਾਲਾ ਬਾਰਡਰ। ਇਹ ਨਹੀਂ ਹੈ ਵੀ ਕੈਨੇਡਾ ਵਾਲੇ ਪਾਸਿਓਂ ਭਾਵੇਂ ਇਲੀਗਲ ਨਸ਼ੇ ਜਾਂ ਕੋਈ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਉਹ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋ ਰਹੇ, ਪਰ ਉਹ ਜਿਹੜੀ ਪਰਸੈਂਟੇਜ ਆ ਉਹ ਬਹੁਤ ਘੱਟ ਆ। ਐਂਡ ਦ ਵਾਈਸ ਵਰਸਾ ਦੀ ਅਦਰ ਵੇ ਰਾਊਂਡ ਇਜ਼ ਆਲਸੋ ਟਰੂ, ਅਮਰੀਕਾ ਵਾਲੇ ਪਾਸਿਓਂ ਵੀ ਇਲੀਗਲ ਗਨਸ ਅਤੇ ਹੋਰ ਜਿਹੜੇ ਇਲੀਗਲ ਐਕਟੀਵਿਟੀ ਆ ਉਹ ਕੈਨੇਡਾ ਵਾਲੇ ਪਾਸੇ ਨੂੰ ਵੀ ਚੱਲਦੀ ਪਈ ਆ। ਪਰ ਉਹ ਦੋਨੋਂ ਗੱਲਾਂ ਫਿਰ ਇਸ ਗੱਲ 'ਤੇ ਇਸ ਚੀਜ਼ 'ਤੇ ਆ ਕੇ ਰੁਕਦੀਆਂ ਨੇ ਕਿ ਕੈਨੇਡਾ ਨੂੰ ਆਪਣੇ ਬਾਰਡਰਸ ਦੇ ਉੱਪਰ ਹੋਰ ਸਖਤੀ ਕਰਨੀ ਪੈਣੀ ਹੈ। ਸੋ ਟਰੰਪ ਦਾ ਇੱਕ ਤਾਂ ਮਕਸਦ ਇਹ ਆ ਕਿ 20 ਜਨਵਰੀ 2025 ਨੂੰ ਦਫ਼ਤਰ ਸੰਭਾਲਣ ਤੋਂ ਪਹਿਲਾਂ, ਆਪਣੀ ਟਰਮ ਓਫਿਸ਼ਲੀ ਸ਼ੁਰੂ ਕਰਨ ਤੋਂ ਪਹਿਲਾਂ, ਉਹ ਲੋਕਾਂ ਨੂੰ ਇਹ ਦਿਖਾ ਸਕਣ ਕਿ ਫੈਂਟਨਿਲ ਵਾਲੇ ਮਾਮਲੇ ਦੇ ਉੱਪਰ ਡੋਨਲਡ ਟਰੰਪ ਨੇ ਦਫ਼ਤਰ 'ਚ ਆਉਣ ਤੋਂ ਪਹਿਲਾਂ ਹੀ ਕੁਝ ਅਚੀਵਮੈਂਟਸ ਕਰ ਲਈਆਂ ਨੇ। ਇੱਕ ਤਾਂ ਮਕਸਦ ਉਹਨਾਂ ਦਾ ਇਹ ਹੋ ਸਕਦਾ। ਬਾਕੀ ਦੂਜੀ ਗੱਲ ਇਹ ਆ ਕਿ ਨੈਗੋਸੀਏਸ਼ਨ ਦੀ ਦੇਖੋ ਇਹ ਬੜੀ ਜ਼ਬਰਦਸਤ ਟੈਕਟਿਕ ਆ ਕਿ ਹੁਣ ਜਦੋਂ ਸੋਮਵਾਰ ਨੂੰ ਕੀਤੀ ਗਈ ਡੋਨਲਡ ਟਰੰਪ ਵੱਲੋਂ ਸੋਸ਼ਲ ਮੀਡੀਆ ਪੋਸਟ, ਉਹ ਤੋਂ ਬਾਅਦ ਜਸਟਿਨ ਟਰੂਡੋ ਨੂੰ ਭੱਜਿਆਂ ਨੂੰ ਜਾਣਾ ਪਿਆ, ਉਹਨਾਂ ਤੋਂ ਸਮਾਂ ਲੈ ਕੇ ਮਿਲਣਾ ਪਿਆ ਜਾ ਕੇ ਕਿ ਜੀ ਦੱਸੋ ਆਪਾਂ ਕੋਈ ਗੱਲਬਾਤ ਕਰੀਏ ਤਾਂ ਕਿ ਕੋਈ ਸਮੱਸਿਆ ਜਿਹੜੀ ਵੀ ਆਉਣੀ ਆ ਉਹ ਤੋਂ ਆਪਾਂ ਨਿਜਾਤ ਪਾ ਸਕੀਏ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਪਾਵਰ ਪਲੇ ਬੜਾ ਜ਼ਬਰਦਸਤ ਆ। ਆਫਕੋਰਸ ਕੈਨੇਡੀਅਨ ਅਥਾਰਟੀਜ਼ ਵੱਲੋਂ ਇਹ ਗੱਲ ਰਾਈਟ ਫਰੋਮ ਦ ਲਾਸਟ ਵੀਕ ਕਹੀ ਜਾ ਰਹੀ ਆ ਕਿ ਜੇ ਟੈਰਿਫ ਇਹੋ ਜਿਹਾ ਲੱਗਦਾ ਉਹਦਾ ਨੁਕਸਾਨ ਸਿਰਫ ਕੈਨੇਡਾ ਦੀ ਇਕੋਨਮੀ ਨੂੰ ਨਹੀਂ ਹੋਣਾ, ਉਹਦਾ ਨੁਕਸਾਨ ਅਮੈਰੀਕਾ ਦੀ US ਦੀ ਇਕੋਨਮੀ ਨੂੰ ਵੀ ਹੋਏਗਾ, ਇਨਫਲੇਸ਼ਨ ਵਧੇਗੀ, ਉੱਥੇ ਚੀਜ਼ਾਂ ਦੇ ਭਾਅ ਵੱਧ ਜਾਣਗੇ। ਬਹੁਤ ਸਾਰੀਆਂ 17 ਘੱਟੋ ਘੱਟ ਅਜਿਹੀਆਂ ਅਮੈਰੀਕਨ ਸਟੇਟਸ ਨੇ ਜਿਹੜੀਆਂ ਜੇ ਇਕੱਲੇ ਆਪਾਂ ਕੈਨੇਡਾ ਦੇ ਇਕਨੋਮਿਕ ਇੰਜਨ ਦੇ ਸੂਬਿਆਂ ਵਿੱਚੋਂ ਇੱਕ ਜਿਹੜਾ ਓਨਟੈਰੀਓ ਦਾ ਸੂਬਾ, 17 ਸਟੇਟਸ ਤਾਂ ਇਹੋ ਜਿਹੀਆਂ ਨੇ ਜਿਹੜੀਆਂ ਆਪਣੇ ਪ੍ਰੋਡਕਟਸ ਵੇਚਣ ਵਾਸਤੇ ਓਨਟੈਰੀਓ ਦੇ ਉੱਪਰ ਡਿਪੈਂਡ ਕਰਦੀਆਂ ਨੇ, ਮਤਲਬ ਕਿ ਓਨਟੈਰੀਓ ਉਹਨਾਂ ਦਾ ਬਹੁਤ ਵੱਡਾ ਗਾਹਕ ਆ। ਤੁਹਾਨੂੰ ਯਾਦ ਹੋਏਗਾ ਪਿਛਲੇ ਹਫ਼ਤੇ BC ਦੇ ਪ੍ਰੀਮੀਅਰ ਨੇ ਵੀ ਗੱਲ ਇਹ ਆਖੀ ਸੀ ਕਿ ਤੁਸੀਂ UK, ਫਰਾਂਸ ਅਤੇ ਚਾਈਨਾ ਅਤੇ ਹੋਰ ਮੁਲਕਾਂ ਨੂੰ ਸਾਰਿਆਂ ਨੂੰ ਇਕੱਠੇ ਕੰਬਾਈ ਜਰਮਨੀ ਇਹ ਸਾਰੇ ਇਕੱਠੇ ਇੱਕ ਪਾਸੇ ਅਤੇ ਅਮਰੀਕਾ ਦੇ ਗਾਹਕ ਵਜੋਂ ਕੈਨੇਡਾ ਇਕੱਲਾ ਇੱਕ ਪਾਸੇ। ਸੋ ਅਸੀਂ ਵੀ ਅਮਰੀਕਾ ਤੋਂ ਬਹੁਤ ਸਾਰਾ ਸਮਾਨ ਖਰੀਦਦੇ ਹਾਂ। US ਇਕੋਨਮੀ ਅਤੇ ਖਾਸ ਤੌਰ 'ਤੇ ਕੁਝ ਸਟੇਟਸ ਇਹੋ ਜਿਹੀਆਂ ਨੇ, ਉਹਦੇ ਵਿੱਚ ਕੁਝ ਇੰਡਸਟਰੀਜ਼ ਇਹੋ ਜਿਹੀਆਂ ਨੇ ਕਿ ਜੇ ਕੈਨੇਡਾ ਉਹਨਾਂ ਦਾ ਗਾਹਕ ਨਾ ਹੋਵੇ ਉਹਨਾਂ ਇੰਡਸਟਰੀਜ਼ ਵਾਸਤੇ ਕੰਮ ਕਰਨਾ, ਸਸਟੇਨ ਕਰਨਾ ਮੁਸ਼ਕਲ ਹੋ ਜਾਏਗਾ। ਸੋ ਇੱਕ ਤਾਂ ਜਿਹੜਾ ਉਹ ਦੁਵੱਲਾ ਬੈਨੀਫਿਟ ਆ ਉਹਨੂੰ ਹਾਈਲਾਈਟ ਕਰਨ ਦੀ ਜਿਹੜੀ ਕਵਾਇਦ ਆ ਉਹ ਹੁਣ ਚੱਲਦੀ ਪਈ ਆ। ਪਰ ਨਾਲ ਹੀ ਹੁਣ ਕੈਨੇਡੀਅਨ ਅਥਾਰਟੀਜ਼ ਵੱਲੋਂ ਇਹ ਵੀ ਡੋਨਲਡ ਟਰੰਪ ਨੂੰ ਭਰੋਸਾ ਦਵਾਇਆ ਗਿਆ ਕਿ ਜੀ ਅਸੀਂ ਆਪਣੇ ਬਾਰਡਰ ਦੇ ਉੱਪਰ ਤੈਨਾਤੀ ਵਧਾ ਲਾਂਗੇ, ਸਾਡੇ ਅਸੀਂ ਨਵੇਂ ਡਰੋਨਸ ਖਰੀਦਦੇ ਹਾਂ, ਨਵੇਂ ਹੈਲੀਕਾਪਟਰ ਖਰੀਦਣ ਬਾਰੇ ਵਿਚਾਰ ਕਰ ਰਹੇ ਹਾਂ, ਹੋਰ ਜ਼ਿਆਦਾ ਸਟਾਫ ਰੀਡਿਪਲੋਏ ਕਰ ਦਿੱਤਾ ਜਾਏਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਡੋਨਲਡ ਟਰੰਪ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਰਾਜ਼ੀ ਕੀਤਾ ਜਾ ਸਕੇ, ਮਨਾਇਆ ਜਾ ਸਕੇ ਕਿ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਸੰਜੀਦਾ ਹਾਂ ਅਤੇ ਸੀਰੀਅਸ ਹਾਂ। ਪਹਿਲਾਂ ਟੈਰਿਫਸ ਵਾਲੀ ਗੱਲ 'ਤੇ ਇੱਛਾ ਜਾਰੀ ਰਹੀਏ। ਡੋਨਲਡ ਟਰੰਪ ਨੇ ਕੱਲ੍ਹ ਇੱਕ ਹੋਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਬ੍ਰਿਕਸ ਵਾਲੀ ਕੰਟਰੀਜ਼ ਨੂੰ ਧਮਕੀ ਦਿੱਤੀ ਆ, ਜਿਹੜੇ ਬ੍ਰਿਕਸ ਵਾਲੇ ਨੇਸ਼ਨਸ ਨੇ ਜਿਹਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਮੋਢੀ ਨੇ ਅਤੇ ਹੁਣ ਹੋਰ ਵੀ ਕਈ ਜਿਹੜੇ ਮੁਲਕ ਨੇ ਉਹਦੇ ਵਿੱਚ ਮੈਂਬਰਸ਼ਿਪ ਲੈ ਰਹੇ ਨੇ। ਬ੍ਰਿਕਸ ਦਾ ਇੱਕ ਮਕਸਦ ਕੀ ਆ, ਦੇਖੋ ਕਿ ਜਿਹੜੀ US ਡਾਲਰ ਦੀ ਡੋਮੀਨੈਂਸ ਆ ਵੀ ਸਾਰੀ ਜਿਹੜੀ ਟ੍ਰੇਡਿੰਗ ਆ ਉਹ ਇਹਦੇ ਇਸੇ ਕਰੰਸੀ ਦੇ ਵਿੱਚ ਕਿਉਂ ਹੋਵੇ, ਕਿਉਂਕਿ ਜੇ ਬ੍ਰਿਕਸ ਵਾਲੇ ਮੁਲਕਾਂ ਨੂੰ ਅਸੀਂ ਇਕੱਠੇ ਕਰਕੇ ਵੇਖੀਏ ਤਾਂ ਉਹ ਦੁਨੀਆ ਦੀ 55% ਤੋਂ ਵੀ ਵੱਧ ਆਬਾਦੀ ਰਿਪ੍ਰਜੈਂਟ ਕਰਦੇ ਨੇ ਅਤੇ ਆਲਮੋਸਟ ਅੱਧੀ ਇਕੋਨਮੀ ਦੁਨੀਆ ਦੀ ਇਹਨਾਂ ਮੁਲਕਾਂ ਦੇ ਵਿੱਚ ਹੈ ਜਿਹੜੇ ਬ੍ਰਿਕਸ ਨੇਸ਼ਨਸ ਨੇ। ਸੋ ਉਹਨਾਂ ਦਾ ਤਰਕ ਇਹ ਆ ਕਿ ਜੇ ਅਸੀਂ ਆਪਣੀ ਕਰੰਸੀ ਜਾਂ ਆਪਣਾ ਕੋਈ ਟ੍ਰੇਡਿੰਗ ਦਾ ਵੱਖਰਾ ਮੈਕਨਿਜ਼ਮ ਬਣਾ ਲਈਏ ਤਾਂ ਉਹ ਸਾਡੇ ਲਈ ਜ਼ਿਆਦਾ ਐਫੀਸ਼ੀਐਂਟ ਹੋਏਗਾ, ਅਤੇ ਪਿਛਲੇ ਸਾਲਾਂ ਦੇ ਵਿੱਚ ਇਹ ਗੱਲਾਂ ਬਹੁਤ ਜ਼ਿਆਦਾ ਤੁਰੀਆਂ ਨੇ ਕਿ ਉਹਦੇ ਨਾਲ US ਡਾਲਰ ਦੀ ਡੋਮੀਨੈਂਸ ਜਾਂਦੀ ਲੱਗਣੀ ਆ, US ਡਾਲਰ ਦੀ ਜਿਹੜੀ ਸਰਪੰਚੀ ਆ ਉਹਨੂੰ ਖੋਰਾ ਲੱਗਣ ਦੇ ਬਹੁਤ ਮਜ਼ਬੂਤ ਚਾਂਸਿਸ ਨੇ ਜੇ ਬ੍ਰਿਕਸ ਨੇਸ਼ਨਸ ਯੂ ਐਸ ਡਾਲਰ ਤੋਂ ਕਿਨਾਰਾ ਕਰ ਲੈਂਦੇ ਨੇ। ਸੋ ਡੋਨਲਡ ਟਰੰਪ ਨੇ ਹੁਣ ਵੀਕਐਂਡ 'ਤੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਹ ਕਿਹਾ ਕਿ ਜਿਹੜੀਆਂ ਵੀ ਕੋਈ ਕੰਟਰੀਜ਼ ਜਿਹੜੇ ਬ੍ਰਿਕਸ ਵਾਲੇ ਮੁਲਕ ਨੇ ਜੇ ਉਹ ਯੂ ਐਸ ਡਾਲਰ ਤੋਂ ਪਾਸਾ ਵੱਟਣ ਦੀ ਕੋਸ਼ਿਸ਼ ਕਰਨਗੇ ਜਾਂ ਸੋਚਣਗੇ ਤਾਂ ਉੱਥੋਂ ਆਉਂਦੇ ਪ੍ਰੋਡਕਟਸ ਦੇ ਉੱਪਰ ਜਿਹੜੇ ਉੱਥੋਂ ਆਉਂਦਾ ਮਾਲ ਅਮਰੀਕਾ 'ਚ ਵਿਕਦਾ ਉੱਤੇ 100% ਟੈਰਿਫ ਲੱਗੇਗਾ। ਉਹਨਾਂ ਕਿਹਾ ਕਿ ਜੇ ਤੁਸੀਂ ਯੂ ਐਸ ਡਾਲਰ ਦੇ ਵਿੱਚ ਟ੍ਰੇਡਿੰਗ ਕਰਨ ਨੂੰ ਤਿਆਰ ਨਹੀਂ ਹੋ ਤਾਂ ਦੁਨੀਆ ਦੀ ਸਭ ਤੋਂ ਵੱਡੀ ਇਕੋਨਮੀ ਅਮਰੀਕਾ ਦੀ ਜਿਹੜੀ ਇਹ ਮਾਰਕੀਟ ਆ ਉਹਦਾ ਐਕਸੈਸ ਵੀ ਤੁਹਾਨੂੰ ਨਹੀਂ ਹੋਣਾ ਚਾਹੀਦਾ, ਫਿਰ ਕਿਤੇ ਹੋਰ ਆਪਣੇ ਗਾਹਕ ਜਾ ਕੇ ਲੱਭ ਲਓ। ਸੋ ਹੁਣ ਇੱਕ ਜਿਹੜਾ ਉਹ ਪ੍ਰੈਸ਼ਰ ਆ ਉਹ ਬ੍ਰਿਕਸ ਨੇਸ਼ਨਸ ਦੇ ਉੱਪਰ ਵੀ ਐਗਜ਼ਰਟ ਕਰਨ ਦੀ ਗੱਲ ਡੋਨਲਡ ਟਰੰਪ ਨੇ ਕਰ ਦਿੱਤੀ ਆ। ਹੁਣ ਆਮ ਤੌਰ 'ਤੇ ਵੈਸੇ ਪਹਿਲਾਂ ਹੀ ਮੰਨਿਆ ਇੱਕ ਪ੍ਰਭਾਵ ਕੀ ਆ ਕਿ ਡੋਨਲਡ ਟਰੰਪ ਦਾ ਪੁਤਿਨ ਦੇ ਨਾਲ ਠੀਕ ਠਾਕ ਉਹਨਾਂ ਦੀ ਗੱਲਬਾਤ ਆ, ਇੰਡੀਆ ਦੇ ਨਾਲ ਉਹਨਾਂ ਦੀ ਠੀਕ ਠਾਕ ਵਧੀਆ ਗੱਲਬਾਤ ਆ, ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹ ਕਹਿੰਦੇ ਨੇ ਵੀ ਮੇਰੇ ਮਿੱਤਰ ਨੇ ਉਹ। ਪਰ ਜਿਹੜਾ ਹੁਣੇ 100% ਟੈਰਿਫ ਵਾਲੀ ਧਮਕੀ ਆ ਵੀ ਜਿਹੜੇ ਬ੍ਰਿਕਸ ਨੇਸ਼ਨਸ ਨੇ ਉਹਨਾਂ ਨੂੰ ਵੀ ਇੱਕ ਨੋਟਿਸ 'ਤੇ ਪਾ ਦਿੱਤਾ ਟਰੰਪ ਨੇ। ਸੋ ਦੇਖਦੇ ਹਾਂ ਉਹਦੇ ਉਹ ਟੈਰਿਫ ਲਗਾਉਣ ਦੀ ਗੱਲ ਕਹਿਣੀ ਸੌਖੀ ਹੈ, ਟੈਰਿਫ ਲਗਾਉਣੇ ਬਹੁਤ ਔਖੇ ਨੇ, ਅਗੇਨ ਫੋਰ ਦ ਵੈਰੀ ਸੇਮ ਰੀਜ਼ਨਸ ਕਿ ਉਹਦੇ ਕਰਕੇ ਇਨਫਲੇਸ਼ਨ ਤਾਂ ਅਮਰੀਕਾ 'ਚ ਵਧਣੀ ਆ। ਜਿਹੜਾ ਟੈਰਿਫ ਲੱਗ ਕੇ ਸਮਾਨ ਮਹਿੰਗਾ ਹੋਣਾ ਉਹ ਜਦੋਂ ਅਮਰੀਕਨ ਮੰਡੀਆਂ ਦੇ ਵਿੱਚ ਵਿਕਣਾ ਤਾਂ ਉਹ ਤਾਂ ਯੂ ਐਸ ਕਸਟਮਰ ਵਾਸਤੇ ਉਹਦੀ ਪ੍ਰਾਈਸ ਵਧਣੀ ਆ। ਪ੍ਰਾਈਸ ਸਿਰਫ ਇੱਕੋ ਸੂਰਤ ਦੇ ਵਿੱਚ ਨਹੀਂ ਵਧੇਗੀ ਕਿ ਜਿਹੜਾ ਸਮਾਨ ਤੁਸੀਂ ਕਿਸੇ ਮੁਲਕ ਦੇ ਉੱਤੇ ਟੈਰਿਫ ਲਾਤਾ ਉਹਦਾ ਤੁਹਾਡੇ ਕੋਲ ਐਗਜੈਕਟ ਸਬਸਟੀਚਿਊਟ ਕਿਸੇ ਹੋਰ ਪਾਸਿਓਂ ਅਵੇਲੇਬਲ ਆ। ਹੁਣ ਜੇ ਉਹ ਸਬਸਟੀਚਿਊਟ ਨਹੀਂ ਮਿਲਦਾ ਤਾਂ ਉਹ ਵਸਤਾਂ ਇਹੋ ਜਿਹੀਆਂ ਨੇ ਜਿਹੜੀਆਂ ਤੁਹਾਡੇ ਵਾਸਤੇ ਲੋਕਾਂ ਵਾਸਤੇ ਕੰਜ਼ਿਊਮਰਸ ਵਾਸਤੇ ਖਰੀਦਣੀਆਂ ਜ਼ਰੂਰੀ ਨੇ, ਅਸੈਂਸ਼ੀਅਲਸ ਨੇ, ਤਾਂ ਫਿਰ ਉਹ ਚੀਜ਼ਾਂ ਮਹਿੰਗੀਆਂ ਹੋਏ ਤੋਂ ਬਗੈਰ ਹੋਰ ਕੋਈ ਚਾਰਾ ਬਚ ਨਹੀਂ ਜਾਂਦਾ। ਸੋ ਇਹ ਦੇਖਣਾ ਹੋਏਗਾ ਕਿ ਜਿਹੜੀ ਇਸ ਵੇਲੇ ਹੁਣ ਇਕਨੋਮਿਕ ਸਥਿਤੀ ਬਣੀ ਹੋਈ ਆ ਉਹਦੇ ਵਿੱਚ ਹਾਲਾਤ ਕਿਹੋ ਜਿਹੇ ਬਣਦੇ ਨੇ। ਅੱਛਾ ਹੁਣ ਕਾਫੀ ਦੇਖੋ ਖਬਰਾਂ ਨਾ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਇੱਕ ਹੋਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਵੀ ਦੇਖੋ ਡੋਨਲਡ ਟਰੰਪ ਦਾ ਇੱਕ ਸਭ ਤੋਂ ਵੱਡਾ ਕੰਸਰਨ ਕੀ ਆ ਕਿ ਕੈਨੇਡਾ ਆਪਣੇ ਬਾਰਡਰ ਦੇ ਉੱਪਰ ਸਖਤੀ ਕਰੇ। ਹੁਣ ਕੈਨੇਡੀਅਨ ਸਰਕਾਰ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹਨੂੰ ਹੋਰ ਜ਼ਿਆਦਾ ਹਾਈਲਾਈਟ ਕਰਦੀ ਪਈ ਆ ਕਿ ਜੀ ਅਸੀਂ ਡਰੋਨ ਖਰੀਦਦੇ ਹਾਂ, ਹੈਲੀਕਾਪਟਰ, ਪੁਲਿਸ ਹੈਲੀਕਾਪਟਰ ਨਵੇਂ ਖਰੀਦ ਲੈਂਦੇ ਹਾਂ, ਵਿਚਾਰ ਕਰ ਰਹੇ ਹਾਂ ਅਤੇ ਸਟਾਫ ਵੀ ਰੀਡਿਪਲੋਏ ਕਰ ਲੈਂਦੇ ਹਾਂ ਬਾਰਡਰ 'ਤੇ। ਪੀਅਰ ਪੋਲੀਅਵ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਸੀਗੀ ਉਹਦੇ ਵਿੱਚ ਉਹਨਾਂ ਨੂੰ ਕੁਝ ਸਵਾਲ ਜਦੋਂ ਪੁੱਛੇ ਗਏ ਅਤੇ ਉਹਦੇ ਵਿੱਚ ਪੀਅਰ ਪੋਲੀਅਵ ਦਾ ਇਹ ਕਹਿਣਾ ਕਿ ਕੈਨੇਡੀਅਨ ਸਰਕਾਰ ਨੂੰ ਬਾਰਡਰਸ ਨੂੰ ਸਿਕਿਓਰ ਕਰਨ ਵਾਸਤੇ ਅਤੇ ਜਿਹੜੇ ਅਸਾਈਲਮ ਸੀਕਰਸ ਨੇ ਉਹਨਾਂ ਦੀ ਗਿਣਤੀ ਦੇ ਉੱਪਰ ਇੱਕ ਕੈਪ ਲਗਾ ਦੇਣਾ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਇੰਨੇ ਅਸਾਈਲਮ ਸੀਕਰਸ ਹੀ ਐਕਸੈਪਟ ਕਰਨੇ ਨੇ। ਪੀਅਰ ਪੋਲੀਅਵ ਨੇ ਇਹ ਕਿਹਾ ਕਿ ਜਿਹੜਾ ਪਲਾਨ ਆ ਉਹਦੇ ਵਿੱਚ ਇੰਕਲੂਡਿਡ ਕੀ ਹੋਣਾ ਚਾਹੀਦਾ। ਇੱਕ ਤਾਂ ਬਾਰਡਰ ਦੇ ਉੱਪਰ ਪੈਟਰੋਲਿੰਗ ਵਧੇ, ਉਹਦਾ ਇੱਕ ਸਿਸਟਮ ਲਾਗੂ ਕਰੋ, ਅਜਿਹੀ ਟੈਕਨੋਲੋਜੀ ਹੋਵੇ ਜਿਹੜੀ ਕਿ ਡਰੱਗ ਟ੍ਰੈਫਿਕਿੰਗ ਨੂੰ ਰੋਕ ਸਕੇ, ਵੀਜ਼ਾ ਦੇ ਰੂਲ ਸਖਤ ਕੀਤੇ ਜਾਣ ਅਤੇ ਜਿਹੜੇ ਪ੍ਰੋਵਿੰਸ਼ੀਅਲ ਲਾਅ ਇਨਫੋਰਸਮੈਂਟ ਆ ਉਹਦੇ ਨਾਲ ਰਲ ਕੇ ਕੰਮ ਕਰੇ ਫੈਡਰਲ ਸਰਕਾਰ ਤਾਂ ਕਿ ਅਗੇਨ ਬਾਰਡਰਸ ਨੂੰ ਅਸੀਂ ਆਪਣਿਆਂ ਨੂੰ ਜ਼ਿਆਦਾ ਮਹਿਫੂਜ਼ ਕਰ ਸਕੀਏ। ਉਹਨਾਂ ਨੇ ਇਹ ਵੀ ਕਿਹਾ ਪੀਅਰ ਪੋਲੀਅਵ ਨੇ ਕੱਲ੍ਹ ਵੀ, ਸੱਚ ਤਾਂ ਇਹ ਆ ਕਿ ਜਸਟਿਨ ਟਰੂਡੋ ਹੀ ਹੈਜ਼ ਲੋਸਟ ਕੰਟਰੋਲ ਆਫ ਦੀ ਡੈਫੀਸਿਟ ਇਮੀਗ੍ਰੇਸ਼ਨ ਐਂਡ ਦ ਬਾਰਡਰ। ਪੀਅਰ ਪੋਲੀਅਵ ਨੇ ਅੱਛਾ ਇੱਕ ਇਹ ਵੀ ਗੱਲ ਕਹੀ, ਉਹਨਾਂ ਕਿਹਾ ਕਿ ਜੇ ਹੁਣ ਫੈਡਰਲ ਲਿਬਰਲ ਸਰਕਾਰ ਬਾਰਡਰਸ ਨੂੰ ਮਜ਼ਬੂਤ ਕਰਨ ਲਈ ਕੋਈ ਬਿੱਲ ਲੈ ਕੇ ਆਉਂਦੀ ਹੈ, ਕੋਈ ਮਤਾ ਲੈ ਕੇ ਆਉਂਦੀ ਹੈ, ਕੋਈ ਪਲਾਨ ਸੁਝਾਉਂਦੀ ਆ, ਜਿਹੜੀ ਇਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਪ੍ਰਿਵਿਲੇਜ ਮੋਸ਼ਨ ਕਰਕੇ ਕਿਸੇ ਮਾਮਲੇ 'ਤੇ ਬਹਿਸ ਨਹੀਂ ਹੋ ਪਾ ਰਹੀ, ਸਰਕਾਰ ਆਪਣਾ ਕੋਈ ਬਿੱਲ ਨਹੀਂ ਪੇਸ਼ ਕਰ ਪਾ ਰਹੀ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਪਾਰਲੀਮੈਂਟ ਦੇ ਵਿੱਚ ਗ੍ਰਿਡਲੌਕ ਬਣਿਆ ਹੋਇਆ, ਜੇ ਲਿਬਰਲਸ ਕੋਈ ਅਜਿਹਾ ਪਲਾਨ ਲੈ ਕੇ ਆਉਂਦੇ ਨੇ ਜਿਹੜਾ ਸੱਚਮੁੱਚ ਬਾਰਡਰ ਨੂੰ ਮਜ਼ਬੂਤ ਸੁਰੱਖਿਅਤ ਕਰ ਸਕਦਾ, ਜੇ ਉਸ ਪਲਾਨ ਦੇ ਵਿੱਚ ਸੱਚਮੁੱਚ ਦਮ ਹੋਇਆ ਅਤੇ ਜਿਹੜਾ ਪਾਰਲੀਮੈਂਟ ਦੇ ਵਿੱਚ ਚੱਲਦਾ ਆ ਰਿਹਾ ਗ੍ਰਿਡਲੌਕ ਆ, ਕਹਿੰਦੇ ਅਸੀਂ ਉਹਨੂੰ ਵੀ ਬਾਈਪਾਸ ਕਰਕੇ ਕੁਝ ਅਕੋਮੋਡੇਟ ਕਰਾਂਗੇ ਤਾਂ ਕਿ ਅਸੀਂ ਆਪਣੇ ਬਾਰਡਰਸ ਨੂੰ ਸਿਕਿਓਰ ਕਰਨ ਵਾਸਤੇ ਕੰਮ ਕਰ ਸਕੀਏ। ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਨੂੰ ਆਪਣੇ ਅਸਾਈਲਮ ਸੀਕਰਸ ਦੀ ਗਿਣਤੀ ਦੇ ਉੱਪਰ ਵੀ ਇੱਕ ਕੈਪ ਲਗਾ ਦੇਣਾ ਚਾਹੀਦਾ ਕਿ ਵੱਧ ਤੋਂ ਵੱਧ ਹਰ ਸਾਲ ਕਿੰਨੇ ਅਸਾਈਲਮ ਸੀਕਰਸ ਅਸੀਂ ਐਕਸੈਪਟ ਕਰਨੇ ਨੇ। ਇਸ ਸਾਲ ਐਜ਼ ਆਫ ਸਪਟੈਂਬਰ 30th 2024 250,000 ਰੈਫਿਊਜੀ ਕਲੇਮਸ ਕੈਨੇਡਾ ਦੇ ਵਿੱਚ ਇਸ ਵੇਲੇ ਪ੍ਰੋਸੈਸ ਹੋਣ ਨੂੰ ਪਏ ਨੇ। ਜਨਵਰੀ ਤੋਂ ਲੈ ਕੇ ਸਤੰਬਰ ਤੱਕ 33,000 ਕਲੇਮ ਅਪਰੂਵ ਹੋਏ ਨੇ। ਪਿਛਲੇ ਸਾਰਾ ਸਾਲ 37,000 ਕਲੇਮ ਐਕਸੈਪਟ ਕੀਤੇ ਸੀ, ਉਸ ਤੋਂ ਪਿਛਲੇ ਸਾਲ 2022 ਦੇ ਵਿੱਚ 28,000 ਕਲੇਮ ਐਕਸੈਪਟ ਕੀਤੇ ਸੀ। ਪੀਅਰ ਪੋਲੀਅਵ ਨੇ ਕਿਹਾ ਕੱਲ੍ਹ, ਕਹਿੰਦੇ ਆਈ ਲਵ ਰੀਅਲ ਰੈਫਿਊਜੀਜ਼, ਪਰ ਕਹਿੰਦੇ ਉਹਨਾਂ ਵਾਸਤੇ ਸਾਡੇ ਕੋਲ ਕੋਈ ਸਮਾਂ ਨਹੀਂ ਹੋਣਾ ਚਾਹੀਦਾ ਜਿਹੜੇ ਝੂਠ ਬੋਲ ਕੇ ਕੈਨੇਡਾ ਆਉਂਦੇ ਨੇ। ਉਹਨਾਂ ਨੇ ਐਗਜ਼ਾਮਪਲ ਦਿੱਤਾ, ਉਹਨਾਂ ਦੇ ਵਾਈਫ ਦੀ ਜਿਹੜੀ ਫੈਮਿਲੀ ਹੈ ਪੀਅਰ ਪੋਲੀਅਵ ਦੇ ਵਾਈਫ ਅਨੈਡਾ ਪੋਲੀਅਵ ਦੀ ਫੈਮਿਲੀ, ਉਹ ਖੁਦ ਐਜ਼ ਰੈਫਿਊਜੀਜ਼ ਕੈਨੇਡਾ ਆਏ ਸੀ। ਸੋ ਕਹਿੰਦੇ ਵੀ ਰੈਫਿਊਜੀਜ਼ ਕਿਹੋ ਜਿਹੀ ਸਥਿਤੀ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਕੈਨੇਡੀਅਨ ਇਕਨੋਮੀ ਨੂੰ ਯੋਗਦਾਨ ਕੀ ਹੈ, ਕਹਿੰਦੇ ਇਹ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ। ਪਰ ਜਿਹੜੇ ਰੀਅਲ ਰੈਫਿਊਜੀਜ਼ ਨੇ, ਉਹਨਾਂ ਕਿਹਾ ਕਿ ਜਿਹੜੇ ਕੋਈ ਝੂਠ ਬੋਲ ਕੇ ਇੱਥੇ ਅਸਾਇਲਮ ਕਲੇਮ ਕਰਦੇ ਨੇ, ਸਾਡਾ ਸਿਸਟਮ ਇੱਥੇ ਇਹੋ ਜਿਹਾ ਬਣ ਗਿਆ ਹੋਇਆ ਕਿ ਅਸੀਂ ਪਹਿਲਾਂ ਉਹਨਾਂ ਨੂੰ ਜਦੋਂ ਅਸਾਇਲਮ ਉਹਨਾਂ ਦਾ ਕਲੇਮ ਪ੍ਰੋਸੈਸ ਹੋ ਰਿਹਾ ਹੁੰਦਾ, ਕਹਿੰਦੇ ਭਾਵੇਂ ਸਾਡਾ ਸਿਸਟਮ ਉਹਦੇ ਵਿੱਚ ਇਹ ਸਮਰੱਥਾ ਹੈ ਕਿ ਝੂਠੇ ਅਸਾਇਲਮ ਕਲੇਮ ਦੀ ਪੁਣ ਛਾਣ ਕਰਕੇ ਉਹਨੂੰ ਉਹ ਰਿਜੈਕਟ ਕਰ ਦਿੰਦੇ ਨੇ, ਪਰ ਉਹ 'ਚ ਟਾਈਮ ਬੜਾ ਲੰਘ ਜਾਂਦਾ, ਵਕਤ ਬਹੁਤ ਜ਼ਾਇਆ ਹੋ ਜਾਂਦਾ। ਐਂਡ ਡਿਊਰਿੰਗ ਦੈਟ ਪੀਰੀਅਡ ਸਾਨੂੰ ਉਹਨਾਂ ਅਸਾਇਲਮ ਕਲੇਮੈਂਟਸ ਦੇ ਜਿਹੜੇ ਖਰਚੇ ਨੇ ਉਹ ਅਦਾ ਕਰਨੇ ਪੈਂਦੇ ਨੇ, ਉਹਨਾਂ ਨੂੰ ਹੋਰ ਸਪੋਰਟਸ ਪ੍ਰਦਾਨ ਕਰਨੀਆਂ ਪੈਂਦੀਆਂ ਨੇ। ਕਹਿੰਦੇ ਸਾਡਾ ਸਿਸਟਮ ਇਸ ਕਰਕੇ ਡਰੇਨ ਹੋ ਰਿਹਾ, ਇਹਨਾਂ ਚੀਜ਼ਾਂ ਦੇ ਉੱਪਰ ਸਰਕਾਰ ਨੂੰ ਰੋਕ ਲਗਾਉਣੀ ਚਾਹੀਦੀ ਆ। ਅੱਛਾ, ਹੁਣ ਗੱਲ ਜਿਹੜੇ ਐਨ ਡੀ ਪੀ ਦੇ ਇੱਕ ਕ੍ਰਿਟਿਕ ਨੇ ਐਲੇਸਟਰ ਮੈਗਰੈਗਰ, ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਦੇ ਬਾਰਡਰਸ ਦੇ ਉੱਪਰ ਜਿਹੜੀ ਸਮੱਸਿਆ ਬਣੀ ਹੋਈ ਆ, ਜਿਹੜੀ ਰੀਸੋਰਸਿਸ ਦੀ ਘਾਟ ਹੈ, ਕਹਿੰਦੇ ਇਹ ਨਾ ਭੁੱਲੋ ਕਿ 2012 ਦੇ ਵਿੱਚ ਜਦੋਂ ਸਟੀਵਨ ਹਾਰਪਰ ਦੀ ਸਰਕਾਰ ਸੀ, ਸਟੀਵਨ ਹਾਰਪਰ ਪ੍ਰਧਾਨ ਮੰਤਰੀ ਸੀ, ਕੰਜ਼ਰਵੇਟਿਵ ਗਵਰਨਮੈਂਟ ਸੀ, ਇਹਨਾਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ CBSA ਦੇ 1100 ਅਫਸਰ ਫਾਇਰ ਕਰ ਦਿੱਤੇ ਸੀ। ਦੈਟ ਹੈਪਨ ਇਨ 2012। ਸੋ ਕਹਿੰਦੇ ਉਦੋਂ ਤੋਂ ਸਾਡੀਆਂ ਸਮੱਸਿਆਵਾਂ ਬਾਰਡਰ ਦੇ ਉੱਪਰ ਹੋਰ ਜ਼ਿਆਦਾ ਵੱਧ ਗਈਆਂ ਨੇ, ਕਿਉਂਕਿ ਜਿਹੜੇ ਰੀਸੋਰਸਿਸ ਦੀ ਘਾਟ ਦੀ ਆਪਾਂ ਹੁਣ ਦੁਹਾਈ ਦੇ ਰਹੇ ਹਾਂ, ਇਹ ਰੀਸੋਰਸਿਸ ਦੀ ਘਾਟ ਦਾ ਸਿਲਸਿਲਾ ਉਦੋਂ ਮੁੱਢ ਬੰਨਿਆ ਗਿਆ ਸੀ ਇਨ 2012 ਜਦੋਂ 1100 CBSA ਦੇ ਅਫਸਰ ਫਾਇਰ ਕਰ ਦਿੱਤੇ ਗਏ ਸਨ। ਸੋ ਇਹ ਸਾਰੀ ਗੱਲਬਾਤ ਦੇਖੋ, ਅਗੇਨ ਇਹ ਅਸਾਇਲਮ ਸੀਕਰਸ ਦੇ ਉੱਪਰ ਇੱਕਦਮ ਰੇਜ਼ਰ ਸ਼ਾਰਪ ਫੋਕਸ ਕਿੱਥੋਂ ਆ ਗਿਆ, ਇਹ ਗੱਲਾਂ ਦੁਬਾਰਾ ਤੋਂ ਇਹ ਕਿਉਂ ਹਾਈਲਾਈਟ ਹੋ ਰਹੀਆਂ ਨੇ? ਇਟ ਅਗੇਨ ਆਲ ਟਾਈਸ ਬੈਕ ਡੋਨਲਡ ਟਰੰਪ ਦੀ ਪਿਛਲੇ ਹਫ਼ਤੇ ਦੀ ਟੈਰਿਫਸ ਵਾਲੀ ਧਮਕੀ ਤੋਂ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਹੁਣ ਆਉਂਦੇ ਪਏ ਨੇ, ਜਿਹੜੇ ਇਲੀਗਲ ਤੌਰ 'ਤੇ ਅਮਰੀਕਾ 'ਚ ਦਾਖਲ ਹੋ ਰਹੇ ਨੇ, ਉਹ ਵੀ ਕੇਸਿਸ ਦੇ ਵਿੱਚ ਪਿਛਲੇ ਸਾਲਾਂ 'ਚ ਕਿਤੇ ਜ਼ਿਆਦਾ ਵਾਧਾ ਹੋਇਆ ਹੈ। ਅਜੇ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਵਿਅਕਤੀਆਂ ਦੀ ਜਿਹੜੀ ਜ਼ਿਆਦਾ ਗਿਣਤੀ ਆ, ਕਿਤੇ ਜ਼ਿਆਦਾ ਗਿਣਤੀ ਆ, ਉਹ ਮੈਕਸੀਕੋ ਵਾਲੇ ਬਾਰਡਰ ਤੋਂ ਆ। ਪਰ ਜਿਹੜਾ ਆਪਣਾ ਇੱਥੇ ਵਾਲਾ ਬਾਰਡਰ ਆ, ਇਹ ਵੀ ਹੁਣ ਪਿਛਲੇ ਸਾਲਾਂ ਦੌਰਾਨ ਇੱਕ ਵੱਡੀ ਸਮੱਸਿਆ ਬਣ ਗਿਆ ਹੋਇਆ। ਇਹਦੇ ਨਾਲ ਹੀ ਜੁੜਦੀ ਹੁਣ ਇੱਕ ਖਬਰ ਹੋਰ ਆ, ਅੱਗੇ ਦੇਖੋ ਕਿੱਦਾਂ ਅੱਗੇ ਤੋਂ ਅੱਗੇ ਲੜੀ ਜੁੜੀ ਜਾ ਰਹੀ ਹੈ ਵਿਦ ਫੋਰ ਐਵਰੀ ਨਿਊ ਸਟੋਰੀ। ਤੁਹਾਨੂੰ ਯਾਦ ਹੋਏਗਾ ਕਿ ਕੁਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਟਵੀਟ ਕਰ ਛੱਡੀ ਸੀ, ਉਦੋਂ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਸੀ, ਕਿ ਜੀ ਕੈਨੇਡਾ ਸਾਰਿਆਂ ਦਾ ਸਵਾਗਤ ਕਰਦਾ, ਇੱਕ ਵੈਲਕਮ ਮੈਟ ਵਿਛਾਤਾ ਸੀ, ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਅਸਾਇਲਮ ਸੀਕਰ ਕੈਨੇਡਾ ਵਾਲੇ ਪਾਸੇ ਨੂੰ ਆਉਣਾ ਸ਼ੁਰੂ ਹੋ ਗਏ ਸੀ। ਟਰੂਡੋ ਦੀ ਆਲੋਚਨਾ ਵੀ ਹੋਈ ਸੀ ਉਸ ਚੀਜ਼ ਪਿੱਛੇ ਕਿ ਤੁਸੀਂ ਇੱਕ ਅਜਿਹਾ ਸੰਕੇਤ ਦੇ ਦਿੱਤਾ ਕਿ ਕੈਨੇਡਾ ਜਿਹੜਾ ਵੀ ਕੋਈ ਅਸਾਇਲਮ ਕਲੇਮ ਕਰਨ ਲਈ ਆਏਗਾ ਵੀ ਅਸੀਂ ਉਹਦਾ ਸਵਾਗਤ ਕਰਦੇ ਹਾਂ, ਅਤੇ ਹਾਲਾਤ ਹੁਣ ਅਜਿਹੇ ਬਣ ਗਏ ਨੇ ਕਿ ਸਾਡੇ ਕੋਲ ਅਸਾਇਲਮ ਕਲੇਮੈਂਟਸ ਦੀ ਗਿਣਤੀ ਦੇ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ। ਹੁਣ ਇਹ ਸਟ੍ਰੈਟਜੀ ਰਿਵਰਸ ਕੀਤੀ ਜਾ ਰਹੀ ਆ, ਕੈਨੇਡਾ ਵੱਲੋਂ ਤਕਰੀਬਨ 2.5 ਲੱਖ ਕੈਨੇਡੀਅਨ ਡਾਲਰਸ ਦੀ ਇਨਵੈਸਟਮੈਂਟ ਕਰਕੇ ਹੁਣ ਤੋਂ ਲੈ ਕੇ ਮਾਰਚ ਤੱਕ ਐਡਵਰਟਾਈਜ਼ਿੰਗ ਕੈਂਪੇਨ ਇੱਕ ਚਲਾਈ ਜਾ ਰਹੀ ਆ, ਜਿਹੜੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਚਲਾਈ ਜਾਏਗੀ। ਇਹ 11 ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਇਸ ਕੈਂਪੇਨ ਨੂੰ ਡਿਜ਼ਾਈਨ ਕੀਤਾ ਗਿਆ, ਅਤੇ ਮਕਸਦ ਇਹ ਆ ਕਿ ਜਿਹੜੇ ਅਸਾਇਲਮ ਸੀਕਰਸ ਨੇ, ਜਿਹੜੇ ਇਹ ਸੋਚਦੇ ਨੇ ਕਿ ਕਿਸੇ ਤਰ੍ਹਾਂ ਕੈਨੇਡਾ ਪਹੁੰਚ ਜਾਈਏ, ਕੈਨੇਡਾ ਜਾ ਕੇ ਅਸੀਂ ਅਸਾਇਲਮ ਦੀ ਅਰਜ਼ੀ ਲਗਾ ਦਿਆਂਗੇ, ਅਤੇ ਫਿਰ ਉਸ ਤੋਂ ਬਾਅਦ ਪ੍ਰੋਸੈਸ ਦੇ ਵਿੱਚ ਸਾਡਾ ਨੰਬਰ ਆ ਹੀ ਜਾਣਾ, ਕਿਉਂਕਿ ਉੱਥੋਂ ਦੇ ਤਾਂ ਪ੍ਰਧਾਨ ਮੰਤਰੀ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਕੈਨੇਡਾ ਸਾਰਿਆਂ ਦਾ ਸਵਾਗਤ ਕਰਦਾ। ਹੁਣ ਕੈਨੇਡਾ ਵੱਲੋਂ ਇਹ ਐਡਵਰਟਾਈਜ਼ਿੰਗ ਕੈਂਪੇਨ ਚਲਾਈ ਜਾਣੀ ਆ ਕਿ ਹੁਣ ਹਾਲਾਤ ਬਦਲ ਗਏ ਨੇ, ਅਤੇ ਹੁਣ ਜੇ ਤੁਸੀਂ ਕੈਨੇਡਾ ਆਉਂਦੇ ਹੋ ਤਾਂ ਇੱਥੇ ਅਸਾਇਲਮ ਕਲੇਮ ਕਰਨਾ ਬੜਾ ਮੁਸ਼ਕਲ ਹੈ। $2.5 ਲੱਖ ਦੀ ਬਜਟ ਵਾਲੀ ਇਹ ਕੈਂਪੇਨ 11 ਭਾਸ਼ਾਵਾਂ ਦੇ ਵਿੱਚ ਸਪੈਨਿਸ਼, ਉਰਦੂ, ਯੂਕਰੇਨੀਅਨ, ਹਿੰਦੀ ਅਤੇ ਤਾਮਿਲ ਸ਼ਾਮਲ ਹੈ, ਅਤੇ ਇਹ ਹੁਣ ਇੱਕ ਬਹੁਤ ਵੱਡਾ ਟੋਨਲ ਸ਼ਿਫਟ ਆ ਕੈਨੇਡਾ ਵੱਲੋਂ ਅਸਾਇਲਮ ਸੰਬੰਧੀ। ਸੋ ਇੱਕ ਇਹ ਵੀ ਅੱਜ ਖਬਰ ਚੱਲਦੀ ਪਈ ਆ ਕੈਨੇਡਾ ਦੇ ਵਿੱਚ, ਆਲਰੇਡੀ ਜਿਵੇਂ ਆਪਾਂ ਗੱਲ ਕੀਤੀ ਹੈ ਜੀ ਕਿ ਅਸਾਇਲਮ ਕਲੇਮੈਂਟਸ ਦੀ ਜਿਹੜੀ ਅਰਜ਼ੀਆਂ ਦਾ ਬੈਕਲੋਗ ਆ ਉਹ ਤਕਰੀਬਨ 2.5 ਲੱਖ ਤੋਂ ਵੀ ਜ਼ਿਆਦਾ ਅਰਜ਼ੀਆਂ ਨੇ ਜਿਹੜੀਆਂ ਬੈਕਲੋਗ ਦੇ ਵਿੱਚ ਪਈਆਂ ਨੇ, ਅਤੇ ਬੈਕਲੋਗ ਦੇ ਵਿੱਚ ਪਈ ਅਰਜ਼ੀ ਦਾ ਮਤਲਬ ਇਹ ਨਹੀਂ ਹੈ ਵੀ ਸਾਰਿਆਂ ਨੂੰ ਮਨਜ਼ੂਰੀ ਮਿਲ ਜਾਣੀ ਆ, ਪਰ ਜਦੋਂ ਤੱਕ ਉਹਦੇ ਉੱਪਰ ਕਾਰਵਾਈ ਹੋਣੀ ਆ, ਜੇ ਇਸ ਸਾਲ ਪਹਿਲੇ 9 ਮਹੀਨਿਆਂ ਦੇ ਵਿੱਚ ਅਸੀਂ ਸਿਰਫ 37,000 ਅਰਜ਼ੀਆਂ ਹੀ ਐਕਸੈਪਟ ਕੀਤੀਆਂ ਨੇ, ਤਾਂ ਤੁਹਾਨੂੰ ਪਤਾ ਕਿ ਸਕਸੈਸ ਰੇਟ ਉਹਦੇ ਵਿੱਚੋਂ ਕੋਈ ਇੰਨਾ ਜ਼ਿਆਦਾ ਨਹੀਂ, ਪਰ ਜਿਹੜੀਆਂ ਉਹ 2.5 ਲੱਖ ਅਰਜ਼ੀਆਂ ਅਜੇ ਵੀ ਬੈਕਲੋਗ 'ਚ ਪਈਆਂ ਨੇ, ਜਦ ਤੱਕ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਹੈ ਤਕਰੀਬਨ 44 ਮਹੀਨੇ ਲੱਗ ਰਹੇ ਨੇ ਫੋਰ ਵਨ ਅਸਾਇਲਮ ਕਲੇਮੈਂਟ ਐਪਲੀਕੇਸ਼ਨ ਉਹਦੀ ਪ੍ਰੋਸੈਸਿੰਗ ਦੇ ਵਿੱਚ, ਐਂਡ ਦੋਜ਼ 44 ਮੰਥਸ ਤਕਰੀਬਨ 4.25 ਸਾਲ ਦਾ ਸਮਾਂ, ਉਹਦੇ ਵਿੱਚ ਬਹੁਤ ਸਾਰੇ ਅਜਿਹੇ ਬੈਨੀਫਿਟਸ ਨੇ, ਉਹਨਾਂ ਦੀ ਲੀਗਲ ਫੀਸ ਹੈ ਅਸਾਇਲਮ ਕਲੇਮੈਂਟਸ ਦੀ ਉਹ ਜਿਹੜੀ ਕਿ ਸਰਕਾਰ ਨੂੰ ਅਦਾ ਕਰਨੀ ਪੈਂਦੀ, ਸਾਨੂੰ ਤੁਹਾਨੂੰ ਅਦਾ ਕਰਨੀ ਪੈਂਦੀ ਆ। ਸੋ ਪੋਲੀਐਵ ਨੇ ਕੱਲ੍ਹ ਉਸੇ ਚੀਜ਼ ਨੂੰ ਹਾਈਲਾਈਟ ਕੀਤਾ ਕਿ ਉਹ ਸਾਡੇ ਸਿਸਟਮ ਨੂੰ ਉਹ ਗੱਲ ਡਰੇਨ ਕਰਦੀ ਪਈ ਆ, ਐਂਡ ਅਗੇਨ ਇਹ ਸਾਰਾ ਕੁਝ ਜੁੜਦਾ ਹੈ ਡੋਨਲਡ ਟਰੰਪ ਦੇ ਵੱਲੋਂ ਹੁਣ ਜਿਸ ਤਰ੍ਹਾਂ ਦਾ ਰੁੱਖ ਅਪਣਾਇਆ ਜਾ ਰਿਹਾ, ਇਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿ ਲਓ ਕਿ ਅਪੀਜ਼ ਕਰਨ ਵਾਸਤੇ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਇਹਨਾਂ ਨੂੰ ਹੁਣ ਪ੍ਰੈਕਟੀਕਲ ਤੌਰ 'ਤੇ ਕਰਕੇ ਵੀ ਦਿਖਾਉਣਾ ਪਏਗਾ। ਦੁਬਾਰਾ ਟਾਈ ਬੈਕ ਕਰੀਏ ਇਹ ਸਾਰੀ ਗੱਲਬਾਤ ਨੂੰ, ਇਹਨੂੰ ਦੁਬਾਰਾ ਤੋਂ ਜੋੜਦੇ ਹਾਂ ਕਿ ਸ਼ੁੱਕਰਵਾਰ ਨੂੰ ਡੋਨਲਡ ਟਰੰਪ ਦੇ ਨਾਲ ਪ੍ਰਧਾਨ ਮੰਤਰੀ ਨੇ ਜਿਹੜੀ ਮੀਟਿੰਗ ਕੀਤੀ ਆ, ਜਿਹਦੇ ਵਿੱਚ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲਬਲੌਂਗ ਅਤੇ ਨਾਲ ਹੀ ਜਸਟਿਨ ਟਰੂਡੋ ਦੇ ਚੀਫ ਆਫ ਸਟਾਫ ਕੇਟੀ ਟੈਲਫਰਡ ਵੀ ਸਨ, ਉਹਦੇ ਵਿੱਚ ਟਰੰਪ ਨੇ ਅਜੇ ਤੱਕ ਉਸ ਮੀਟਿੰਗ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਸੰਕੇਤ ਨਹੀਂ ਦਿੱਤਾ ਕਿ ਉਹ ਟੈਰਿਫਸ ਹਟਾ ਦੇਣਗੇ ਕੈਨੇਡਾ ਦੇ ਉੱਪਰੋਂ। ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਇਸ਼ਾਰਾ ਨਹੀਂ ਕੀਤਾ ਉਸ ਮੀਟਿੰਗ ਤੋਂ ਬਾਅਦ। ਹਾਂ, ਮੀਟਿੰਗ ਦੇ ਵਿੱਚ ਜਿਹੜੀ ਉਹ ਕੋਰਡੀਅਲ ਟੋਨ ਸੀ ਉਹਦੀਆਂ ਬੜੀਆਂ ਗੱਲਾਂ ਹੋ ਰਹੀਆਂ ਨੇ। ਜਸਟਿਨ ਟਰੂਡੋ ਨੂੰ ਉਹ 3 ਘੰਟੇ ਚੱਲੇ ਡਿਨਰ ਤੋਂ ਬਾਅਦ ਡੋਨਲਡ ਟਰੰਪ ਖੁਦ ਦਰਵਾਜ਼ੇ ਤੱਕ ਛੱਡਣ ਵਾਸਤੇ ਵੀ ਆਏ। ਉਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਵੀ ਕਿਹਾ ਵੀ ਪ੍ਰੋਡਕਟਿਵ ਗੱਲਬਾਤ ਰਹੀ, ਪਰ ਇਹ ਸਭ ਦੇ ਬਾਵਜੂਦ ਜਿਹੜਾ ਮੇਨ ਕੰਸਰਨ ਹੈ ਕਿ ਕੀ ਸੱਚਮੁੱਚ ਡੋਨਲਡ ਟਰੰਪ ਕੈਨੇਡੀਅਨ ਸਮਾਨ ਦੇ ਉੱਪਰ 25% ਟੈਰਿਫ ਲਗਾ ਦੇਣਗੇ ਅਤੇ ਉਹਨਾਂ ਦੇ ਆਉਂਦੇ ਸਾਰੀ ਕਰਨ ਵਾਲੇ ਪਹਿਲੇ ਕੰਮਾਂ ਦੇ ਵਿੱਚੋਂ ਇੱਕ ਹੋਏਗਾ, ਉਹਦੇ ਬਾਰੇ ਉਹਨਾਂ ਨੇ ਕੋਈ ਰਿਆਇਤ ਵਾਲੀ ਗੱਲ ਅਜੇ ਤੱਕ ਨਹੀਂ ਕੀਤੀ ਆ। ਸੋ ਦੇਖਦੇ ਹਾਂ ਕੀ ਬਣਦਾ ਜੀ। ਉਹ ਬੱਲੇ ਬੱਲੇ ਆ 20-25 ਮਿੰਟ ਦੇ 20 ਮਿੰਟ ਹੋ ਗਏ ਨੇ ਅਤੇ 3-4 ਖਬਰਾਂ ਦੀ ਲੜੀ ਆਪਸ ਦੇ ਵਿੱਚ ਜੁੜ ਗਈ ਆ। ਸੋ ਸਾਰੀਆਂ ਕਨੈਕਟਡ ਹੀ ਸੀਗੀਆਂ ਜੀ ਖਬਰਾਂ, ਬ੍ਰੇਕ ਲੈਣ ਦਾ ਇਹਦੇ ਵਿੱਚ ਗੁੰਜਾਇਸ਼ ਜੀ ਬਣਦੀ ਨਹੀਂ ਸੀ, ਤਾਂ ਗੱਲ ਦੀ ਲੜੀ ਟੁੱਟ ਜਾਣੀ ਸੀ। ਬਾਕੀ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੀ ਵੀ ਗੱਲਬਾਤ ਸੁਣਦੇ ਹੋ ਉਹਦੇ ਵਿੱਚ ਤੁਸੀਂ ਆਪਣਾ ਕੋਈ ਵਿਊ ਪੁਆਇੰਟ ਐਡ ਕਰਨਾ ਹੋਵੇ, ਵਟਸਐਪ 'ਤੇ ਮੈਸੇਜ ਕਰ ਸਕਦੇ ਹੋ 604-807-0915 604-807-0915। ਵਟਸਐਪ 'ਤੇ ਮੈਸੇਜ ਆਇਆ ਹੈ, ਸਾਡੇ ਸੁਣਨ ਵਾਲੇ ਕਹਿ ਰਹੇ ਨੇ, ਕਹਿੰਦੇ ਅਸੀਂ ਸਾਰਿਆਂ ਨੇ ਕੁਝ ਅਜਿਹੇ ਇਵੈਂਟਸ ਜ਼ਰੂਰ ਅਟੈਂਡ ਕੀਤੇ ਨੇ ਜਿੱਥੇ ਟੌਕਸਿਕ ਫਰੈਂਡਸ਼ਿਪ ਵਾਲੇ ਇਵੈਂਟਸ ਹੋਇਆ ਕਰਦੇ ਨੇ। ਕਹਿੰਦੇ ਜਸਟਿਨ ਟਰੂਡੋ ਵੀ ਜਿਹੜੀ ਮੁਲਾਕਾਤ ਕਰਕੇ ਆਏ ਨੇ ਡੋਨਲਡ ਟਰੰਪ ਨਾਲ, ਇਹ ਅਜਿਹਾ ਹੀ ਇੱਕ ਇਵੈਂਟ ਜਾਪਦਾ ਹੈ ਕਿ ਤੁਹਾਨੂੰ ਜਾਣਾ ਪੈਣਾ, ਨੈਸੇਸਰੀ ਈਵਲ ਹੈ, ਡੀਲ ਕਰਨਾ ਪੈਣਾ। ਪਰ ਦੇਖੋ ਜੀ, ਕਈਆਂ ਦਾ ਇਹ ਵੀ ਕਹਿਣਾ ਕਿ ਟਰੰਪ ਵੱਲੋਂ ਦਿੱਤੀ ਗਈ ਇਹ ਘੂਰੀ ਇਹ ਸ਼ਾਇਦ ਹੁਣ ਕੈਨੇਡਾ ਦੇ ਬੈਨੀਫਿਟ ਵਿੱਚ ਹੀ ਕੰਮ ਕਰੇ ਕਿ ਜਿਹੜੇ ਸਰਕਾਰ ਨੂੰ, ਜਿਹੜੇ ਕੰਮ ਨੂੰ ਸਰਕਾਰ ਟਾਲਦੀ ਆ ਰਹੀ ਸੀ ਕਿੰਨੇ ਚਿਰ ਤੋਂ, ਵੀ ਹੁਣ ਉਹ ਕੰਮ ਕਰਨਾ ਪੈਣਾ, ਉਹ ਤੋਂ ਬਗੈਰ ਗੁਜ਼ਾਰਾ ਕੋਈ ਨਹੀਂ। ਇਸ ਸਾਲ ਇੱਕ ਖਬਰ ਜਿਹੜੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੀ, ਦੇਖੋ ਇੱਕ ਤਾਂ ਜਿਹੜੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੇ ਵੱਲੋਂ ਜੋ ਸਾਰੀ ਗੱਲਬਾਤ ਕੀਤੀ ਜਾ ਰਹੀ ਹੈ ਕਿ 2019 ਅਤੇ 2021 ਦੀਆਂ ਜਿਹੜੀਆਂ ਫੈਡਰਲ ਚੋਣਾਂ ਸੀਗੀਆਂ ਉਹਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਕਿਸ ਪ੍ਰਕਾਰ ਦੀ ਰਹੀ, ਉਹਦੇ ਜਿਹੜਾ ਉਸ ਇਨਕੁਆਇਰੀ ਕਮਿਸ਼ਨ ਦੇ ਕੰਮਕਾਜ ਦਾ ਸਕੋਪ ਸੀ ਉਹਦੇ ਵਿੱਚ ਵੀ ਕਾਫੀ ਵਿਸਥਾਰ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ। ਜਦੋਂ ਦਾ ਇਨਕੁਆਇਰੀ ਕਮਿਸ਼ਨ ਨੂੰ ਜਦੋਂ ਸ਼ੁਰੂ ਕੀਤਾ ਗਿਆ ਸੀ, ਉਹਨਾਂ ਦਾ ਮਕਸਦ ਸੀਗਾ ਕਿ ਚਾਈਨਾ, ਰਸ਼ੀਆ ਅਤੇ ਈਰਾਨ ਵੱਲੋਂ ਅਤੇ ਪ੍ਰਾਈਮੈਰਲੀ ਚਾਈਨਾ ਦੀ ਇੰਟਰਫੇਰੈਂਸ ਨੂੰ ਸਟੱਡੀ ਕਰਨਾ। ਫਿਰ ਉਸ ਦਾਇਰੇ ਦੇ ਵਿੱਚ ਇੰਡੀਆ ਵੱਲੋਂ ਕੀਤੀ ਜਾਂਦੀ ਦਖਲ ਅੰਦਾਜ਼ੀ ਨੂੰ ਵੀ ਸ਼ਾਮਿਲ ਕੀਤਾ ਗਿਆ। ਉਹ ਤੋਂ ਮਗਰੋਂ ਫਿਰ ਇੱਕ NSI ਕੌਪ ਦੀ, ਪਾਰਲੀਮੈਂਟੇਰੀਅਨਸ ਦੀ ਕਮੇਟੀ ਦੀ ਰਿਪੋਰਟ ਆਈ ਸੀ ਇਸ ਸਾਲ, ਜਿਹਦਾ ਕਿ ਰਿਡੈਕਟਿਡ ਵਰਜ਼ਨ ਇਸ ਸਾਲ ਸਮਰ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਗਰਮੀਆਂ ਦੀ ਰੁੱਤੇ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਕੁਝ ਪਾਰਲੀਮੈਂਟੇਰੀਅਨਸ ਅਜਿਹੇ ਨੇ, ਕੁਝ ਸਾਬਕਾ ਅਤੇ ਕੁਝ ਮੌਜੂਦਾ, ਜਿਹੜੇ ਕਿ ਹੋ ਸਕਦਾ ਕਈ ਜਾਣਬੁੱਝ ਕੇ ਅਤੇ ਕਈ ਗਲਤੀ ਨਾਲ, ਅਚਨਚੇਤ, ਅਣਜਾਣੇ ਦੇ ਵਿੱਚ ਕਿਸੇ ਵਿਦੇਸ਼ੀ ਤਾਕਤ ਦੇ ਇਨਫਲੂਐਂਸ ਦੇ ਵਿੱਚ ਆਏ ਹੋ ਸਕਦੇ ਨੇ। ਅਤੇ ਜਿਹੜਾ ਉਹ ਇਨਫਲੂਐਂਸ ਦੀ ਗੱਲ ਸੀ ਉਹਨੂੰ ਲੈ ਕੇ ਕਾਫੀ ਵਾਵਰੋਲਾ ਉਦੋਂ ਮੱਚ ਗਿਆ ਸੀ, ਜਿਹਦੇ ਬਾਰੇ ਪਹਿਲਾਂ ਐਲਿਜ਼ਾਬੈਥ ਮੇ ਨੇ ਕਹਿ ਦਿੱਤਾ ਸੀ ਉਹ ਬੜੇ ਕੰਸਰਨਡ ਨੇ ਰਿਪੋਰਟ ਪੜ੍ਹ ਕੇ। ਫਿਰ ਉਹ ਤੋਂ ਬਾਅਦ ਜਗਮੀਤ ਸਿੰਘ ਨੇ ਕਿਹਾ ਸੀ ਕਿ ਨਹੀਂ ਨਹੀਂ ਕੰਸਰਨ ਵਾਲੀ ਕੋਈ ਗੱਲ ਨਹੀਂ ਆ, ਕੋਈ ਫਿਕਰ ਵਾਲੀ ਗੱਲ ਨਹੀਂ ਆ। ਫਿਰ ਉਸ ਤੋਂ ਮਗਰੋਂ ਗੱਲਾਂ ਇਹ ਚੱਲੀਆਂ ਸੀ ਕਿ ਪੀਅਰ ਪੋਲੀਐਵ, ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ, ਉਹ ਇੱਕ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਲੈਣ, ਤਾਂ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਫੋਰਨ ਦਖਲ ਅੰਦਾਜ਼ੀ ਦੇ ਸੰਕੇਤ ਅਤੇ ਦੋਸ਼ ਲੱਗ ਰਹੇ ਨੇ, ਉਹਦੇ ਬਾਰੇ ਉਹਨਾਂ ਨੂੰ ਪ੍ਰੋਪਰਲੀ ਬਰੀਫ ਕੀਤਾ ਜਾ ਸਕੇ। ਹੁਣ ਉਹਨੂੰ ਲੈ ਕੇ ਕਿਹੋ ਜਿਹੀ ਸਿਆਸਤ ਪਿਛਲੇ ਸਮੇਂ ਦੇ ਵਿੱਚ ਬਣੀ ਰਹੀ ਆ, ਉਹ ਤੁਸੀਂ ਉਹ ਤੋਂ ਭਲੀ ਭਾਂਤ ਵਾਕਫ ਹੋ। ਪੀਅਰ ਪੋਲੀਐਵ ਜਦੋਂ ਸਮੇਂ ਸਮੇਂ ਸਿਰ ਇਸ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਿਲ ਹੁੰਦੇ ਰਹੇ ਨੇ, ਅਸੀਂ ਉਹਨਾਂ ਨੂੰ ਇਹ ਪੁੱਛਿਆ ਕਿ ਉਹ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈਂਦੇ, ਅਤੇ ਉਹਨਾਂ ਦਾ ਇਹ ਕਹਿਣਾ ਕਿ ਉਹ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਲੈ ਕੇ ਉਹਨਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਜਾਏਗੀ, ਕਿਉਂਕਿ ਇੱਕ ਨੋਨ ਡਿਸਕਲੋਜਰ ਅਗਰੀਮੈਂਟ ਉਹਨਾਂ ਨੂੰ ਪਹਿਲਾਂ ਸਾਈਨ ਕਰਨਾ ਪੈਣਾ। ਉਹਨਾਂ ਦਾ ਇਹ ਕਹਿਣਾ ਕਿ ਉਹ ਕੋਈ ਵੀ ਅਜਿਹਾ ਹੁਕਮ ਨਹੀਂ ਜਾਂ ਕੋਈ ਵੀ ਅਜਿਹਾ ਇਕਰਾਰਨਾਮਾ ਨਹੀਂ ਸਾਈਨ ਕਰਨਾ ਚਾਹੁੰਦੇ ਜਿਹਦੇ ਵਿੱਚ ਉਹਨਾਂ ਨੂੰ ਗੱਲਾਂ ਪਤਾ ਤੇ ਲੱਗ ਜਾਣ, ਪਰ ਉਹਦੇ ਆਧਾਰ ਤੇ ਅੱਗੇ ਉਹ ਕੋਈ ਕਾਰਵਾਈ ਕਰਨ ਜੋਗੇ ਰਹਿਣ ਨਾ, ਜਾਂ ਉਹ ਉਹਦੇ ਬਾਰੇ ਗੱਲ ਨਾ ਕਰ ਸਕਣ, ਸਵਾਲ ਨਾ ਚੁੱਕ ਸਕਣ। ਸੋ ਇਹ ਸਾਰੀ ਸਿਆਸਤ ਇਸ ਮਾਮਲੇ ਨੂੰ ਲੈ ਕੇ ਚੱਲਦੀ ਰਹੀ ਆ। ਇਸ ਬਾਰੇ ਜਿੱਥੇ ਇੱਕ ਪਬਲਿਕ ਇਨਕੁਆਇਰੀ ਕਮਿਸ਼ਨ ਬੈਠਾ ਹੋਇਆ, ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਪਬਲਿਕ ਇਨਕੁਆਇਰੀ ਕਰਦੇ ਪਏ ਨੇ, ਪਾਰਲੀਮੈਂਟ ਦੀਆਂ ਵੱਖੋ ਵੱਖਰੀਆਂ ਕਮੇਟੀਆਂ ਵੀ ਇਸ ਬਾਰੇ ਜਵਾਬ ਤਲਬੀ ਕਰ ਰਹੀਆਂ ਨੇ। ਸਾਬਕਾ ਫੈਡਰਲ ਪੋਲੀਟੀਸ਼ੀਅਨ, ਫਿਰ ਉਸ ਤੋਂ ਬਾਅਦ ਓਨਟੈਰੀਓ ਦੀ ਪੋਲੀਟਿਕਸ ਦੇ ਵਿੱਚ ਵੀ ਐਕਟਿਵ ਰਹੇ, ਅਤੇ ਹੁਣ ਮੌਜੂਦਾ ਸਮੇਂ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਉਹਨਾਂ ਨੂੰ ਵੀ ਬੀਤੇ ਦਿਨੀ ਪਾਰਲੀਮੈਂਟਰੀ ਕਮੇਟੀਆਂ ਵੱਲੋਂ ਤਲਬ ਕੀਤਾ ਗਿਆ ਹੈ ਅਤੇ ਸਕੈਨਰ ਦੇ ਵਿੱਚ ਹੈ ਹੁਣ 2022 ਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਹੋਈ ਸੀ ਜਿਹਦੇ ਵਿੱਚ ਕਿ ਪੀਅਰ ਪੋਲੀਆ 68% ਵੋਟਾਂ ਹਾਸਲ ਕਰਕੇ ਜਿੱਤ ਗਏ ਸੀ। ਉਹਦੇ ਵਿੱਚ ਹੁਣ ਇਹ ਸੰਕੇਤ ਜਾਂ ਇਹ ਗੱਲਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਨੇ ਕਿ ਭਾਰਤ ਵੱਲੋਂ ਅਤੇ ਭਾਰਤ ਦੇ ਏਜੰਟਸ ਵੱਲੋਂ ਦਖਲ ਅੰਦਾਜ਼ੀ ਕੀਤੀ ਗਈ ਸੀ ਅਤੇ ਉਸ ਦਖਲ ਅੰਦਾਜ਼ੀ ਦਾ ਪੀਅਰ ਪੋਲੀਆ ਨੂੰ ਫਾਇਦਾ ਹੋਇਆ ਸੀ। ਉਹਦੇ ਬਾਰੇ ਤਾਂ ਇਹੋ ਗੱਲ ਹੁੰਦੀ ਹੈ ਕਿ ਪੀਅਰ ਪੋਲੀਆ ਹਾਈ ਸਿਕਿਉਰਿਟੀ ਕਲੀਅਰੈਂਸ ਲੈਣ ਹੁਣ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਅਤੇ ਵਿਦ ਇਨ ਦਾ ਪਾਰਟੀ ਜੇ ਕੋਈ ਇਸ ਤਰ੍ਹਾਂ ਦੇ ਕੰਸਰਨਸ ਨੇ ਉਹਨੂੰ ਐਡਰੈਸ ਕਰ ਸਕਦੇ ਨੇ, ਸੋ ਉਹ ਜਿਹੜੀ ਪੋਲੀਟੀਕਲ ਸਾਈਡ 'ਤੇ ਉਹਨਾਂ 'ਤੇ ਉਸ ਗੱਲ ਨੂੰ ਲੈ ਕੇ ਹਮਲਾ ਕੀਤਾ ਜਾਂਦਾ। ਅੱਜ ਹੁਣ ਇਹ ਖਬਰ ਇੱਕ ਨਸ਼ਰ ਕੀਤੀ ਜਾ ਰਹੀ ਹੈ CBC ਰੇਡੀਓ ਕੈਨੇਡਾ ਵੱਲੋਂ, ਉਹਨਾਂ ਨੇ 5 ਵੱਖੋ ਵੱਖਰੇ ਸੂਤਰਾਂ ਦਾ ਅਨੋਨਿਮਸ ਸੂਤਰਾਂ ਦਾ ਹਵਾਲਾ ਦਿੰਦਿਆਂ ਗੱਲ ਇਹ ਆਖੀ ਆ ਕਿ ਪੈਟਰਿਕ ਬਰਾਊਨ ਦੀ ਲੀਡਰਸ਼ਿਪ ਰੇਸ ਨੂੰ ਡੀਰੇਲ ਕਰਨ ਦੇ ਵਾਸਤੇ, ਉਹਦੇ ਵਿੱਚ ਖਰਾਬਾ ਕਰਨ ਦੇ ਵਾਸਤੇ ਇੰਡੀਅਨ ਏਜੰਟਸ ਨੇ ਭੂਮਿਕਾ ਨਿਭਾਈ ਸੀ। ਇਹ 5 ਸੂਤਰਾਂ ਨੇ ਇਹ ਗੱਲ ਦੱਸੀ ਹੈ। 2022 ਦੇ ਵਿੱਚ ਜਦੋਂ ਇਹ ਲੀਡਰਸ਼ਿਪ ਰੇਸ ਹੋਈ, ਲਾਈਕ ਜਿਵੇਂ ਤੁਸੀਂ ਜਾਣਦੇ ਹੋ, ਆਈ ਕੈ ਜਸਟ ਸੈਡ ਕਿ ਪੀਅਰ ਪੋਲੀਆ 68% ਵੋਟਾਂ ਨਾਲ ਜਿੱਤ ਗਏ ਸੀ। ਪਰ ਕਈ ਲੋਕਾਂ ਨੂੰ ਗੱਲ ਇਹ ਸਮਝ ਨਹੀਂ ਸੀ ਪੈਂਦੀ ਜਦੋਂ ਇਹ ਗੱਲ ਤੁਰਨੀ ਵੀ ਸ਼ੁਰੂ ਹੋਈ ਨਾ ਕਿ ਪੈਟਰਿਕ ਬਰਾਊਨ ਨੂੰ ਡੀਰੇਲ ਕਰਨ ਦੇ ਵਾਸਤੇ ਅਜਿਹਾ ਕੰਮ ਹੋਇਆ, ਕਿ ਜਿਹੜੇ ਭਾਰਤ ਦੇ ਜੇ ਕੋਈ ਏਜੰਟਸ ਹੈਗੇ ਨੇ ਉਹ ਪੈਟਰਿਕ ਬਰਾਊਨ ਦੀ ਮੁਖਾਲਫਤ ਕਿਉਂ ਕਰਨਗੇ? ਕਿਉਂਕਿ ਪੈਟਰਿਕ ਬਰਾਊਨ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਜਦੋਂ ਉਹ ਅਰਲੀ 2000s ਦੇ ਵਿੱਚ ਉਦੋਂ ਫੈਡਰਲ ਪੋਲੀਟੀਸ਼ੀਅਨ ਹੋਇਆ ਕਰਦੇ ਸੀ, ਸਟੀਵਨ ਹਾਰਪਰ ਦੇ ਕੌਕਸ ਦੇ ਮੈਂਬਰ ਸੀਗੇ, ਬੈਕ ਬੈਂਚਰ MP ਹੁੰਦੇ ਸੀ। ਅਰਲੀ 2000s ਦੇ ਵਿੱਚ ਨਰਿੰਦਰ ਮੋਦੀ ਸਨ ਗੁਜਰਾਤ ਦੇ ਮੁੱਖ ਮੰਤਰੀ। ਉਸ ਸਮੇਂ ਦੌਰਾਨ ਬਤੌਰ ਕੈਨੇਡੀਅਨ ਮੈਂਬਰ ਆਫ ਪਾਰਲੀਮੈਂਟ ਪੈਟਰਿਕ ਬਰਾਊਨ ਮਲਟੀਪਲ ਟਾਈਮਸ ਭਾਰਤ ਦੇ ਟ੍ਰਿਪਸ 'ਤੇ ਗਏ ਸੀ ਅਤੇ ਗੁਜਰਾਤ ਗਏ ਸੀ ਅਤੇ ਉਦੋਂ ਉੱਥੋਂ ਦੀ ਸਟੇਟ ਗਵਰਨਮੈਂਟ ਵੱਲੋਂ, ਨਰਿੰਦਰ ਮੋਦੀ ਦੀ ਉਦੋਂ ਦੀ ਸਟੇਟ ਗਵਰਨਮੈਂਟ ਵੱਲੋਂ ਪੈਟਰਿਕ ਬਰਾਊਨ ਨੂੰ ਬੜਾ ਵਧੀਆ ਟ੍ਰੀਟ ਕੀਤਾ ਗਿਆ ਸੀ, ਰੋਇਲ ਟ੍ਰੀਟਮੈਂਟ ਦਿੱਤਾ ਗਿਆ ਸੀ। ਸੋ ਇਹਨਾਂ ਦੇ ਆਪਸ ਦੇ ਵਿੱਚ ਜਿਹੜੇ ਸੰਬੰਧ ਸੀਗੇ ਉਹ ਬੜੇ ਚੰਗੇ ਸੀ। ਸੋ ਕਈਆਂ ਨੂੰ ਗੱਲ ਇਹ ਸਮਝ ਨਹੀਂ ਸੀ ਪੈਂਦੀ ਕਿ ਪੈਟਰਿਕ ਬਰਾਊਨ ਨੂੰ ਕਿਸੇ ਤਰ੍ਹਾਂ ਖੋਰਾ ਲਗਾਉਣ ਲਈ ਭਾਰਤ ਦੀ ਸਰਕਾਰ ਦੇ ਏਜੰਟਸ ਦੀ ਕੀ ਦਿਲਚਸਪੀ ਹੋਏਗੀ। ਸੋ ਹੁਣ ਦੱਸਿਆ ਜਾਂਦਾ ਕਿ ਜਦੋਂ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਸ ਸਮੇਂ ਪੈਟਰਿਕ ਬਰਾਊਨ ਨੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕੁਝ ਸੋਸ਼ਲ ਮੀਡੀਆ ਪੋਸਟਸ ਕਰ ਦਿੱਤੀਆਂ ਸੀ ਅਤੇ ਕੁਝ ਇਵੈਂਟਸ ਦੇ ਵਿੱਚ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਓਨਟੈਰੀਓ ਵਾਲੇ ਪਾਸੇ ਜਿਹੜੇ ਕੁਝ ਇਵੈਂਟਸ ਹੋਏ ਜਿਹੜੇ ਕਿ ਕਿਸਾਨ ਅੰਦੋਲਨ ਦੇ ਹੱਕ ਵਾਲਾ ਇਵੈਂਟ ਸੀਗੇ, ਫੇਵਰੇਬਲ ਇਵੈਂਟ ਸੀ, ਉੱਥੇ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਸੋ ਇਹ ਜਿਹੜੀ ਗੱਲ ਸੀ ਇਹ ਭਾਰਤ ਦੀ ਸਰਕਾਰ ਨੂੰ ਪਸੰਦ ਨਹੀਂ ਸੀ ਆਈ ਅਤੇ ਉਹ ਤੋਂ ਮਗਰੋਂ ਭਾਰਤੀ ਸਰਕਾਰ ਦੇ ਏਜੰਟਸ ਵੱਲੋਂ ਜਿਹੜੇ ਪੈਟਰਿਕ ਬਰਾਊਨ ਦੀ ਕੈਂਪੇਨ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਸੀ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ। ਇਹ ਕਿਹਾ ਗਿਆ ਸੀ ਕਿ ਤੁਸੀਂ ਕਿਸੇ ਵੀ ਜਿਹੜੇ ਮੈਂਬਰਸ਼ਿਪ ਸਾਈਨ ਅਪ ਕਰਨੀ ਆ ਪੈਟਰਿਕ ਬਰਾਊਨ ਦੀ ਕੈਂਪੇਨ ਦੇ ਵਿੱਚ, ਉਹ ਕੰਮ ਨਾ ਕਰੋ, ਮੈਂਬਰ ਸਾਈਨ ਨਾ ਕਰੋ। ਜਿਹੜੇ ਕੋਈ ਹਿੰਦੂ ਭਾਈਚਾਰੇ ਦੇ ਇਵੈਂਟਸ ਨੇ ਜਿੱਥੇ ਕਾਉਂਸਲਰ ਅਫੀਸ਼ੀਅਲਸ ਨੂੰ ਵੀ ਸੱਦਿਆ ਗਿਆ, ਉੱਥੇ ਪੈਟਰਿਕ ਬਰਾਊਨ ਨੂੰ ਨਾ ਬੁਲਾਇਆ ਜਾਵੇ। ਹੁਣ ਇਸ ਤਰ੍ਹਾਂ ਦੀਆਂ ਗੱਲਾਂ ਇਹ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ। ਇੱਥੇ ਇਹ ਗੱਲ ਕਲੀਅਰ ਕਰਨੀ ਬੜੀ ਜ਼ਰੂਰੀ ਆ ਕਿ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਹੈ ਕਿ ਪੀਅਰ ਪੋਲੀਏਵ ਨੂੰ ਇਸ ਚੀਜ਼ ਬਾਰੇ ਪਤਾ ਸੀ ਜਾਂ ਪੀਅਰ ਪੋਲੀਏਵ ਨੂੰ ਇਸ ਕਰਕੇ ਕੋਈ ਡਾਇਰੈਕਟ ਬੈਨੀਫਿਟ ਹੋਇਆ ਹੋਵੇ। ਸੋ ਇਹ ਗੱਲ ਇੱਥੇ ਆਈ ਥਿੰਕ ਕਲੀਅਰ ਕਰਨੀ ਬੜੀ ਜ਼ਰੂਰੀ ਹੈ। ਪਰ ਨਾਲ ਹੀ ਇੱਥੇ ਇਹ ਗੱਲ ਵੀ ਕਹਿਣੀ ਬੜੀ ਲਾਜ਼ਮੀ ਆ ਕਿ ਜਿਹੜੀ ਇਹ ਸਾਰੀ ਲੀਡਰਸ਼ਿਪ ਰੇਸ ਸੀਗੀ, ਕੈਨੇਡਾ ਜਿਹੜੇ ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨਸ ਨੇ ਉਹਨਾਂ ਨੇ ਇਹ ਸਾਰੀਆਂ ਜਿਹੜੀਆਂ ਐਲੀਗੇਸ਼ਨਸ ਸੀਗੀਆਂ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਕੋਈ ਇਸ ਤਰ੍ਹਾਂ ਦੇ ਪੁਖਤਾ ਸਬੂਤ ਨਹੀਂ ਮਿਲਦੇ ਕਿ ਇਸ ਤਰ੍ਹਾਂ ਦੀ ਕੋਈ ਇੰਟਰਫੇਰੈਂਸ ਨੇ ਕੋਈ ਸਮੱਸਿਆ ਪੈਦਾ ਕੀਤੀ ਸੀ 2022 ਵਾਲੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ। ਪਰ ਉਦੋਂ ਕੁਝ ਚੀਜ਼ਾਂ ਜਿਹੜੀਆਂ ਵਾਪਰੀਆਂ ਸੀਗੀਆਂ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਪ੍ਰੈਸ਼ਰਾਈਜ਼ ਕਰਨ ਦਾ ਤਰੀਕਾ ਕੀ ਸੀ। ਤਰੀਕਾ ਇਹ ਸੀ ਕਿ ਪੈਟਰਿਕ ਬਰਾਊਨ ਦੀ ਕੈਂਪੇਨ ਦੇ ਹੱਕ ਵਿੱਚ ਕੋਈ ਜਿਹੜੇ ਮੈਂਬਰਸ ਨੇ ਉਹ ਸਾਈਨ ਨਾ ਕੀਤੇ ਜਾਣ, ਇਹਨਾਂ ਨੂੰ ਕਮਿਊਨਿਟੀ ਇਵੈਂਟਸ 'ਤੇ ਨਾ ਸੱਦਿਆ ਜਾਵੇ। ਪੈਟਰਿਕ ਬਰਾਊਨ ਦੀ ਕੈਂਪੇਨ ਦੇ ਕੋ ਚੇਅਰ ਸਨ ਮਿਸ਼ੈਲ ਰੈਂਪਲ ਗਾਰਡਨਰ, ਜਿਹੜੇ ਕਿ ਕੈਲਗਰੀ ਤੋਂ MP ਨੇ, ਅਤੇ ਇਹ ਹੁਣ ਦੋਸ਼ ਲੱਗਦਾ ਵੀ ਸ਼ੀ ਵਾਜ਼ ਅਲੈਜਡਲੀ ਪ੍ਰੈਸ਼ਰਡ ਬਾਈ ਇੰਡੀਅਨ ਅਫੀਸ਼ੀਅਲਸ ਕਿ ਉਹ ਪੈਟਰਿਕ ਬਰਾਊਨ ਦੀ ਕੈਂਪੇਨ ਤੋਂ ਆਪਣਾ ਸਮਰਥਨ ਵਾਪਸ ਲੈਣ। ਅਤੇ ਵੈਸੇ ਇਨ ਦਾ ਮਿਡਲ ਆਫ ਦੀ ਲੀਡਰਸ਼ਿਪ ਕੈਂਪੇਨ ਮਿਸ਼ੈਲ ਰੈਂਪਲ ਗਾਰਨਰ ਨੇ ਪੈਟਰਿਕ ਬਰਾਊਨ ਦੀ ਕੈਂਪੇਨ ਦੇ ਕੋ ਚੇਅਰ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਉਦੋਂ ਉਹਨਾਂ ਨੇ ਰੀਜ਼ਨ ਇਹ ਕਿਹਾ ਸੀ ਕਿ ਉਹ ਐਲਬਰਟਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਦੋਂ ਜੇਸਨ ਕੈਨੀ ਨੂੰ ਰਿਪਲੇਸ ਕਰਨ ਦੇ ਲਈ। ਪਰ ਉਹ ਵੀ ਉਹਨਾਂ ਨੇ ਨਹੀਂ ਸੀ ਕੀਤਾ, ਉੱਥੇ ਉਹ ਪ੍ਰੋਵਿੰਸ਼ੀਅਲ ਲੀਡਰਸ਼ਿਪ ਰੇਸ ਦੇ ਵਿੱਚ ਵੀ ਸ਼ਾਮਿਲ ਨਹੀਂ ਸਨ ਹੋਏ। ਪਰ ਮਿਸ਼ੈਲ ਰੈਂਪਲ ਗਾਰਨਰ ਵੱਲੋਂ ਵੀ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਜਾ ਰਿਹਾ, ਉਹ ਕਹਿੰਦੇ ਵੀ ਨਹੀਂ, ਮੈਂ ਸਿਰਫ ਆਪਣੀ ਮਰਜ਼ੀ ਕਰਕੇ, ਮੈਂ ਕੈਂਪੇਨ ਤੋਂ ਲੰਬੀ ਹੋਈ ਸੀ, ਕਿਸੇ ਦਬਾਅ ਕਰਕੇ ਨਹੀਂ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਨੇ ਜੀ, ਇਹ ਚੱਲ ਰਹੀਆਂ ਨੇ, ਅਤੇ ਜਿਹੜਾ ਇੱਕ ਫੋਰਨ ਇੰਟਰਫੇਰੈਂਸ ਵਾਲਾ ਜਿਹੜਾ ਦੈਂਤ ਆ, ਉਹ ਅਜੇ ਵੀ ਕੈਨੇਡੀਅਨ ਪੋਲੀਟਿਕਸ ਦੇ ਉੱਪਰ ਉਹਦਾ ਪਰਛਾਵਾਂ ਹੋਰ ਜ਼ਿਆਦਾ ਗੂੜ੍ਹਾ ਹੁੰਦਾ ਜਾ ਰਿਹਾ। ਅਤੇ ਅੱਜ ਜਿਹੜੀ ਇਹ ਖਬਰ ਹੈ, ਇਹ ਵੀ ਕਾਫੀ ਚਰਚਾ ਦੇ ਵਿੱਚ ਬਣੀ ਹੋਈ ਆ ਕਿ ਪੈਟਰਿਕ ਬਰਾਊਨ ਦੀ ਲੀਡਰਸ਼ਿਪ ਰੇਸ ਨੂੰ ਖੋਰਾ ਲਗਾਉਣ ਦੇ ਲਈ ਭਾਰਤੀ ਏਜੰਟਸ ਵੱਲੋਂ ਕੰਮ ਕੀਤਾ ਗਿਆ ਸੀ। ਪਰ ਅਗੇਨ ਇਹਦੇ ਵਿੱਚ ਇਹ ਬੜਾ ਕਲੀਅਰਲੀ ਲਿਖਿਆ ਹੋਇਆ ਕਿ ਕੋਈ ਅਜਿਹਾ ਐਵੀਡੈਂਸ ਨਹੀਂ ਆ ਕਿ ਪੀਅਰ ਪੋਲੀਏਵ ਨੂੰ ਇਸ ਇੰਟਰਫੇਰੈਂਸ ਬਾਰੇ ਕੋਈ ਵੀ ਜਾਣਕਾਰੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪੁੱਤਰ ਹੰਟਰ ਬਾਈਡਨ ਨੂੰ ਪਾਰਡਨ ਕਰ ਦਿੱਤਾ ਹੈ। ਹੰਟਰ ਬਾਈਡਨ ਦੇ ਉੱਪਰ ਜਿਹੜੇ ਮੁਕੱਦਮੇ ਚੱਲੇ ਸੀ, ਇੱਕ ਤਾਂ ਸੀ ਕਿ 2018 ਦੇ ਵਿੱਚ ਹੰਟਰ ਬਾਈਡਨ ਨੇ ਗਨ ਖਰੀਦੀ ਸੀ। ਉਸ ਸਮੇਂ ਹੰਟਰ ਬਾਈਡਨ ਵਾਜ਼ ਐਡਿਕਟਿਡ ਟੂ ਡਰੱਗਸ। ਸੋ ਜੇ ਕੋਈ ਵਿਅਕਤੀ ਡਰੱਗ ਐਡਿਕਟ ਹੋਵੇ ਅਤੇ ਉਹ ਗਨ ਖਰੀਦਦਾ, ਪਰ ਗਨ ਖਰੀਦਣ ਵੇਲੇ ਇਸ ਗੱਲ ਨੂੰ ਡਿਸਕਲੋਜ਼ ਨਾ ਕਰੇ, ਅਤੇ ਉਹਨੂੰ ਅਮਰੀਕਨ ਕਾਨੂੰਨ ਦੇ ਵਿੱਚ ਇੱਕ ਫੈਲਨੀ ਮੰਨਿਆ ਜਾਂਦਾ। ਸੋ ਅਪਰਾਧ ਹੈ ਇਹ। ਅਤੇ ਨਾਲ ਹੀ ਸੋ ਇੱਕ ਤਾਂ 2018 ਵਾਲਾ ਇਹ ਮਾਮਲਾ ਸੀ। ਉਹ ਤੋਂ ਬਾਅਦ ਹੁਣ ਇਹ ਗੱਲ ਕਾਫੀ ਵਾਰ ਉਜਾਗਰ ਹੋਈ ਕਿ ਹੰਟਰ ਬਾਈਡਨ ਇਜ਼ ਨਾਓ ਸੋਬਰ, ਉਹ ਡਰੱਗਸ ਵਗੈਰਾ ਨਹੀਂ ਲੈਂਦੇ, ਪਰ ਮਾਮਲਾ 2018 ਵਾਲਾ ਇਹ ਉਜਾਗਰ ਹੋ ਗਿਆ ਸੀ। ਦੂਜੀ ਗੱਲ ਜਿਹਦੇ ਵਾਸਤੇ ਹੰਟਰ ਬਾਈਡਨ ਨੇ ਗਿਲਟੀ ਪਲੀਡ ਵੀ ਕੀਤਾ ਸੀ, ਉਹ ਸੀ ਟੈਕਸ ਇਵੇਜ਼ਨ, ਕਿ ਲਗਭਗ $1.4 million ਟੈਕਸਿਸ ਦੇ ਵਿੱਚ ਨਹੀਂ ਅਦਾ ਕੀਤੇ ਸੀ ਹੰਟਰ ਬਾਈਡਨ ਨੇ। ਸੋ ਇਸ ਮਾਮਲੇ ਨੂੰ ਲੈ ਕੇ ਜਿਹੜੀ ਇਹ ਸਾਰੀ ਇਨਵੈਸਟੀਗੇਸ਼ਨ, ਫੈਡਰਲ ਇਨਵੈਸਟੀਗੇਸ਼ਨ ਸੀਗੀ ਹੰਟਰ ਬਾਈਡਨ 'ਤੇ, ਉਹ December 2020 ਦੇ ਵਿੱਚ ਸ਼ੁਰੂ ਹੋਈ ਸੀ। ਸੋ ਹੁਣ ਤੁਸੀਂ ਟਾਈਮਿੰਗ ਵੇਖੋ ਸਾਰੀਆਂ ਚੀਜ਼ਾਂ ਦੀ। ਜੋ ਬਾਈਡਨ ਨੇ ਹੰਟਰ ਬਾਈਡਨ ਨੂੰ ਪਾਰਡਨ ਕਰਦੇ ਹੋਏ ਗੱਲ ਇਹੀ ਆਖੀ ਕਿ ਹੰਟਰ ਬਾਈਡਨ ਨੂੰ ਸਿਰਫ ਇਸ ਕਰਕੇ ਟਾਰਗੇਟ ਕੀਤਾ ਗਿਆ ਸੀ ਇਨਵੈਸਟੀਗੇਸ਼ਨ ਦੇ ਵਿੱਚ, ਕਿਉਂਕਿ ਉਹ ਜੋ ਬਾਈਡਨ ਦੇ ਬੇਟੇ ਨੇ। ਸੋ ਇੱਕ ਇਹ ਪੋਲੀਟੀਕਲੀ ਮੋਟੀਵੇਟਡ ਸਾਰੀ ਗੱਲਬਾਤ ਸੀ। ਸੋ December 2020 ਦੇ ਵਿੱਚ ਹੰਟਰ ਬਾਈਡਨ 'ਤੇ ਇਨਵੈਸਟੀਗੇਸ਼ਨ ਚੱਲਦੀ ਆ, ਅਤੇ ਉਹ ਤੋਂ ਮਗਰੋਂ ਜਨਵਰੀ 2021 ਦੇ ਵਿੱਚ ਜੋ ਬਾਈਡਨ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਸੰਭਾਲ ਲੈਂਦੇ ਨੇ। ਸੋ ਪ੍ਰੀਟੀ ਮੱਚ ਐਗਜੈਕਟਲੀ ਇਹੀ ਸਿਚੁਏਸ਼ਨ ਸੀ ਜਿਹੜੀ ਹੁਣ ਟ੍ਰਾਂਜ਼ਿਸ਼ਨ ਆਫ ਪਾਵਰ ਵਾਲੀ ਹੈ ਨਾ, ਕਿ December 2020 ਦੇ ਵਿੱਚ ਡੋਨਲਡ ਟਰੰਪ ਭਾਵੇਂ ਕਹਿ ਲਓ ਕੇਅਰ ਟੇਕਰ ਪ੍ਰੈਜ਼ੀਡੈਂਟ 'ਤੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ, ਪਰ ਇਲੈਕਸ਼ਨ ਹਾਰ ਚੁੱਕੇ ਹੋਏ ਸੀ। ਉਹ ਲਹਿਦੀ ਗੱਲ ਹੈ ਕਿ ਮੰਨਣ ਤੋਂ ਉਹ ਉਸ ਵੇਲੇ ਮੁਨਕਰ ਹੋਏ ਸੀ, ਹੁਣ ਵੀ ਮੁਨਕਰ ਨੇ, ਉਹ ਇਹ ਨਹੀਂ ਮੰਨਦੇ ਕਿ 2020 ਵਾਲਾ ਇਲੈਕਸ਼ਨ ਹਾਰੇ ਸੀ। ਬਟ ਐਨੀਵੇ, December 2020 ਦੇ ਵਿੱਚ ਹੰਟਰ ਬਾਈਡਨ, ਇਨਕਮਿੰਗ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਬੇਟੇ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਆ। ਉਹ ਤੋਂ ਮਗਰੋਂ ਫਿਰ ਇਸ ਸਾਲ ਹੰਟਰ ਬਾਈਡਨ ਨੂੰ ਗਿਲਟੀ ਕਰਾਰ ਦੇ ਦਿੱਤਾ ਗਿਆ ਇਹਨਾਂ ਦੋਹਾਂ ਫੈਲਨੀ ਚਾਰਜਿਸ ਦੇ ਵਿੱਚ। ਇੱਕ ਦੇ ਵਾਸਤੇ ਉਹਨਾਂ ਨੇ ਆਪਣੇ ਦੋਸ਼ ਖੁਦ ਕਬੂਲ ਕਰ ਲਏ ਕਿ ਮੈਂ $1.4 million ਟੈਕਸ ਅਦਾ ਨਹੀਂ ਸੀ ਕੀਤਾ। ਇਸ ਮਹੀਨੇ ਲੇਟਰ ਔਨ ਹੰਟਰ ਬਾਈਡਨ ਨੂੰ ਸਜ਼ਾ ਦੇਣ ਸੰਬੰਧੀ ਜਿਹੜੀ ਜੋ ਅਨਾਊਂਸਮੈਂਟ ਆ ਉਹ ਕੀਤੀ ਜਾਣੀ ਸੀ। ਅਤੇ ਜੋ ਬਾਈਡਨ ਇਸ ਸਾਲ ਜੂਨ ਤੱਕ ਵੀ ਇਹ ਗੱਲ ਕਹਿੰਦੇ ਰਹੇ ਸੀ ਕਿ ਉਹ ਆਪਣੀਆਂ ਪ੍ਰੈਜ਼ੀਡੈਂਸ਼ੀਅਲ ਪਾਵਰਸ ਦੀ ਵਰਤੋਂ ਕਰਕੇ ਆਪਣੇ ਬੇਟੇ ਹੰਟਰ ਬਾਈਡਨ ਨੂੰ ਕੋਈ ਬੈਨੀਫਿਟ ਨਹੀਂ ਦੇਣਗੇ, ਉਹ ਹੰਟਰ ਬਾਈਡਨ ਨੂੰ ਪਾਰਡਨ ਨਹੀਂ ਪ੍ਰਦਾਨ ਕਰਨਗੇ। ਪਾਰਡਨ ਦਾ ਬੇਸਿਕਲੀ ਮਤਲਬ ਕੀ ਹੈ ਕਿ ਹੁਣ ਜਿਹੜੇ ਆਹ ਸਾਰੇ ਹੰਟਰ ਬਾਈਡਨ ਦੇ ਖਿਲਾਫ ਮਾਮਲੇ ਨੇ, ਜਿਨ੍ਹਾਂ ਬਾਰੇ ਭਾਵੇਂ ਉਹਨੇ ਗਿਲਟੀ ਪਲੀਡ ਕਰ ਲਿਆ ਜਾਂ ਜਿਹਦੇ ਵਿੱਚ ਅਦਾਲਤ ਦੇ ਵਿੱਚ ਦੋਸ਼ ਸਾਬਤ ਹੋ ਗਏ, ਜਿਹਦੇ ਵਿੱਚ ਸਜ਼ਾ ਹੋਣੀ ਸੀ, ਉਹ ਹੁਣ ਸਾਰੇ ਦੇ ਸਾਰੇ ਮਾਮਲੇ ਹੁਣ ਠੁੱਸ ਹੋ ਜਾਣਗੇ, ਉਹ ਸਾਰੇ ਦੇ ਸਾਰੇ ਮਾਮਲੇ ਹੁਣ ਰਫਾ ਦਫਾ ਹੋ ਜਾਣਗੇ, ਕਿਉਂਕਿ ਪ੍ਰੈਜ਼ੀਡੈਂਟ ਨੇ ਮੁਆਫ਼ੀ ਦੇ ਦਿੱਤੀ ਹੈ। ਇਹ ਇਸ ਕਰਕੇ ਹੁਣ ਜ਼ਿਆਦਾ ਇਸ ਗੱਲ ਦੇ ਚਰਚੇ ਚੱਲ ਰਹੇ ਨੇ ਕਿ ਜੋ ਬਾਈਡਨ ਨੇ ਆਪਣੇ ਬੇਟੇ ਹੰਟਰ ਬਾਈਡਨ ਨੂੰ ਇਹ ਜਿਹੜਾ ਬੈਨੀਫਿਟ ਪ੍ਰਦਾਨ ਕੀਤਾ, ਜੂਨ ਤੱਕ ਉਹ ਕਹਿੰਦੇ ਸੀ ਕਿ ਇਹਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੈਂ ਆਪਣੇ ਪੁੱਤਰ ਦਾ ਕੋਈ ਇਸ ਤਰ੍ਹਾਂ ਦਾ ਫਾਇਦਾ ਕਰਾਂ, ਵੀ ਜੇ ਨੋਬਡੀ ਇਜ਼ ਅਬਵ ਦਾ ਲਾਅ, ਉਹ ਜਿਹੜੀ ਟਵੀਟ ਸੀਗੀ ਉਹ ਬੜੀ ਚੱਲੀ ਸੀ ਜੋ ਬਾਈਡਨ ਦੀ। ਪਰ ਹੁਣ ਗੱਲਾਂ ਇਹ ਚੱਲ ਰਹੀਆਂ ਨੇ ਕਿ ਜੋ ਬਾਈਡਨ ਵੱਲੋਂ ਚੁੱਕਿਆ ਗਿਆ ਇਹ ਕਦਮ, ਇਟ ਪ੍ਰੂਵਸ ਦੈਟ ਸਮ ਪੀਪਲ ਆਰ ਇਨਫੈਕਟ ਅਬਵ ਦਾ ਲਾਅ। ਹੰਟਰ ਬਾਈਡਨ ਨੂੰ ਇਸ ਇਹਨਾਂ ਦੋ ਮਾਮਲਿਆਂ ਦੇ ਵਿੱਚ ਟੋਟਲ 42 ਸਾਲ ਤੱਕ ਦੀ ਸਜ਼ਾ ਹੋ ਸਕਦੀ ਸੀ। ਟੈਕਸ ਇਵੇਜ਼ਨ ਵਾਲੇ ਮਾਮਲੇ ਦੇ ਵਿੱਚ 17 ਸਾਲ ਤੱਕ ਦੀ ਸਜ਼ਾ ਅਤੇ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਸੀ ਜਿਹੜਾ ਗਨ ਚਾਰਜਿਸ 'ਤੇ। ਸੋ ਅਪ ਟੂ 42 ਈਅਰਸ ਇਨ ਪ੍ਰਿਜ਼ਨ ਇਜ਼ ਵਟ ਹੀ ਵਾਜ਼ ਫੇਸਿੰਗ। ਅਤੇ ਇਸ ਗੱਲ ਦਾ ਕਈਆਂ ਨੂੰ, ਜਾਂ ਕਹਿ ਲਓ ਅੰਦਰ ਖਾਤੇ, ਇਸ ਗੱਲ ਨੂੰ ਲੈ ਕੇ ਕੰਸਰਨ ਹੋਣਾ ਕਿ ਡੋਨਲਡ ਟਰੰਪ ਜਦੋਂ ਹੁਣ ਐਡਮਿਨਿਸਟ੍ਰੇਸ਼ਨ ਦੁਬਾਰਾ ਤੋਂ ਸੰਭਾਲਦੇ ਨੇ, ਅਤੇ ਹੰਟਰ ਬਾਈਡਨ ਦੇ ਵਾਸਤੇ ਮੁਸ਼ਕਲਾਂ ਹੋਰ ਕਿਤੇ ਜ਼ਿਆਦਾ ਵੱਧ ਸਕਦੀਆਂ ਨੇ। ਸੋ ਹੋਇਆ ਕੀ ਆ, ਹੁਣ ਜਿਹੜੀ ਪਾਰਡਨ ਦਿੱਤੀ ਹੈ ਜੋ ਬਾਈਡਨ ਨੇ ਆਪਣੇ ਬੇਟੇ ਨੂੰ, ਉਹਦੇ ਵਿੱਚ January 1, 2014 ਤੋਂ ਲੈ ਕੇ 1 December 2024 ਤੱਕ ਦਾ ਸਮਾਂ ਇਹਦੇ ਵਿੱਚ ਇੰਕਲੂਡ ਕੀਤਾ ਗਿਆ ਹੈ ਕਿ ਇਸ 10 ਸਾਲਾਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਇਹ ਆਲਮੋਸਟ 12 ਸਾਲਾਂ ਦਾ ਹੋ ਗਿਆ ਨਾ ਵਕਫਾ, 1 January 2014 ਤੋਂ ਲੈ ਕੇ 1 December 2024 ਤੱਕ ਜੇ ਹੰਟਰ ਬਾਈਡਨ ਨੇ ਕੋਈ ਵੀ ਅਫੈਂਸ ਕੀਤਾ ਹੈ, ਕੋਈ ਵੀ ਕ੍ਰਿਮੀਨਲ ਅਫੈਂਸ ਕੀਤਾ ਜਿਹਦੇ ਕਰਕੇ ਸਜ਼ਾ ਹੋ ਸਕਦੀ ਆ, ਉਹਨਾਂ ਸਾਰਿਆਂ ਤੋਂ ਮੁਆਫ਼ੀ, ਇੱਕ ਇਹ ਬਲੈਂਕਟ ਪਾਰਡਨ ਫੋਰ ਅ 10-year ਪੀਰੀਅਡ ਪ੍ਰਦਾਨ ਕਰ ਦਿੱਤੀ ਗਈ ਹੈ। ਅਫਕੋਰਸ ਇਸ ਗੱਲ ਨੂੰ ਲੈ ਕੇ ਜਿਹੜਾ ਰਿਐਕਸ਼ਨ ਅਤੇ ਕ੍ਰਿਟੀਸਿਜ਼ਮ ਆ ਬੜਾ ਸਟਰੋਂਗ ਆਉਂਦਾ ਪਿਆ। ਮੈਸੇਜ ਆਇਆ ਰਾਜਵੀਰ ਜੀ ਦਾ, ਉਹਨਾਂ ਨੇ ਬੜੀ ਪਤੇ ਦੀ ਗੱਲ ਕੀਤੀ ਆ। ਉਹਨਾਂ ਦਾ ਇਹ ਕਹਿਣਾ ਕਿ ਦੇਖੋ, ਜਦੋਂ ਡੈਮੋਕਰੈਟਸ ਦਾ ਇਸ ਗੱਲ 'ਤੇ ਜ਼ੋਰ ਲੱਗਾ ਹੋਇਆ ਸੀ ਡੋਨਲਡ ਟਰੰਪ ਨੂੰ ਇੱਕ ਡਿਕਟੇਟਰ ਵਜੋਂ ਪੋਰਟਰੇ ਕਰਨ ਦਾ, ਜਿਹਨੇ ਕਿ ਆਪਣੇ ਆਪ ਨੂੰ ਪਾਰਡਨ ਕਰ ਲੈਣਾ, ਕਿ ਡੋਨਲਡ ਟਰੰਪ 'ਤੇ ਵੀ ਜਿਹੜੇ ਮੁਕੱਦਮੇ ਚੱਲਦੇ ਨੇ ਐਨਔਲ, ਵੀ ਟਰੰਪ ਨੇ ਆਪਣਾ ਫਾਇਦਾ ਕਰਨਾ, ਪਰ ਕਹਿੰਦੇ ਹੁਣ ਅਸਲ ਦੇ ਵਿੱਚ ਹੋਇਆ ਕੀ ਆ ਕਿ ਜੇ ਜੋ ਬਾਈਡਨ ਦੀ ਪ੍ਰੈਜ਼ੀਡੈਂਸੀ ਅਸੀਂ ਵੇਖੀਏ ਤਾਂ ਜੋ ਬਾਈਡਨ ਇੱਕ ਇਨਕੰਪੀਟੈਂਟ ਪ੍ਰੈਜ਼ੀਡੈਂਟ ਹੋ ਨਿਬੜੇ ਨੇ, ਜਿਹੜੇ ਕਿ ਆਪਣੇ ਉਮਰ ਦੇ ਉਸ ਪੜਾਅ 'ਤੇ ਸਨ, ਪੜਾਅ 'ਤੇ ਹੈਗੇ ਨੇ ਈਵਨ ਬਤੌਰ ਪ੍ਰੈਜ਼ੀਡੈਂਟ, ਕਿ ਉਹਨਾਂ ਦੀ ਜਿਹੜੀ ਓਵਰਆਲ ਜਿਹੜੀਆਂ ਫੈਕਲਟੀ ਸੀਗੀਆਂ ਉਹ ਇੰਨੀਆਂ ਸ਼ਾਰਪ ਨਹੀਂ ਸਨ ਰਹਿ ਗਈਆਂ। ਅਤੇ ਕਹਿੰਦੇ ਵੀ ਜਨਰਲ ਪਬਲਿਕ ਨੂੰ ਇਹ ਦੱਸਿਆ ਜਾਂਦਾ ਰਿਹਾ ਕਿ ਬਾਈਡਨ ਬਹੁਤ ਜ਼ਿਆਦਾ ਬਿਲਕੁਲ ਤਾਂ ਸਤਰਕ ਨੇ, ਉਹਨਾਂ ਨੂੰ ਸਾਰਾ ਕੁਝ ਪਤਾ, ਪਰ ਕਹਿੰਦੇ ਅਸਲੀ ਜਿਹੜੀ ਕਹਾਣੀ ਆ ਉਹ ਤੋਂ ਵੱਖਰੀ, ਉਹ ਤੋਂ ਪਾਸੇ ਰਹੀ ਆ। ਉਹਨਾਂ ਨੇ ਵੀ ਜ਼ਿਕਰ ਕੀਤਾ, ਕਹਿੰਦੇ ਬਾਈਡਨ ਈਵਨ ਅਸ਼ੋਰਡ ਐਵਰੀ ਵਨ ਵਾਇਆ ਹਿਸ ਟਵੀਟ ਨੋ ਵਨ ਇਜ਼ ਅਬਵ ਦਾ ਲਾਅ। ਉਹਨਾਂ ਨੇ ਇਸੇ ਕੰਟੈਕਸਟ ਦੇ ਵਿੱਚ ਕੀਤੀ ਸੀ ਕਿ ਮੈਂ ਆਪਣੇ ਬੇਟੇ ਦਾ ਵੀ ਫਾਇਦਾ ਨਹੀਂ ਕਰਾਂਗਾ ਭਾਵੇਂ ਮੈਂ ਰਾਸ਼ਟਰਪਤੀ ਹਾਂ ਮੁਲਕ ਦਾ, ਪਰ ਉਹ ਸਾਰੀਆਂ ਗੱਲਾਂ ਹੀ ਰਹਿ ਗਈਆਂ ਨੇ। ਕਿਉਂਕਿ ਜੋ ਬਾਈਡਨ ਦਾ ਇਹ ਕਹਿਣਾ ਕਿ ਉਹਨਾਂ ਦੇ ਬੇਟੇ ਨੂੰ ਸਿਰਫ ਇਸ ਕਰਕੇ ਟਾਰਗੇਟ ਕੀਤਾ ਗਿਆ ਕਿ ਉਹ ਜੋ ਬਾਈਡਨ ਦੇ ਬੇਟੇ ਨੇ ਵੀ ਇਹ ਪੋਲੀਟੀਕਲ ਮੋਟਿਵ ਦੇ ਨਾਲ ਕੀਤੀ, ਸ਼ੁਰੂ ਕੀਤੀ ਗਈ ਇਨਵੈਸਟੀਗੇਸ਼ਨ ਸੀ। ਸੋ ਯਾ, ਇਹ ਸਾਰੀਆਂ ਕਹਿੰਦੇ ਵੀ ਟੂ ਐਡ, ਬਾਈਡਨ ਐਂਡ ਹਿਜ਼ ਐਡਮਿਨਿਸਟ੍ਰੇਸ਼ਨ ਇਜ਼ ਆਲਸੋ ਰਿਸਪੋਂਸੀਬਲ, ਕਹਿੰਦੇ ਵੀ ਜੋ ਹੁਣ ਯੂਕਰੇਨ ਦੇ ਵਿੱਚ ਹੋਇਆ, ਪੈਲਸਟੀਨ ਦੇ ਵਿੱਚ ਹੋਇਆ, ਬਾਈਡਨ ਅਤੇ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਵੀ ਇੱਥੋਂ ਆਪਣੇ ਹੱਥ ਨਹੀਂ ਧੋ ਸਕਦੇ, ਕਿਉਂਕਿ ਇਹਨਾਂ ਦੇ ਉੱਪਰ ਵੀ ਉਸ ਗੱਲ ਦੇ ਇਸ਼ਾਰੇ ਆਉਂਦੇ ਨੇ ਕਿ ਜਿਹੜੀ ਜੀਓ ਪੋਲੀਟੀਕਲ ਟੈਨਸ਼ਨਸ ਨੇ, ਜੇ ਅਮਰੀਕਾ ਵੱਲੋਂ ਉਹਨਾਂ ਨੂੰ ਪ੍ਰੋਪਰਲੀ ਟੈਕਲ ਕਰ ਲਿਆ ਗਿਆ ਹੁੰਦਾ ਤਾਂ ਜਿਹੜੀਆਂ ਇਹ ਦੋ ਵਾਰਸ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਸੀ। ਸੋ ਇਹ ਸਾਰੀ ਗੱਲ ਹੋਈ ਹੈ ਜੀ ਅਮਰੀਕਾ ਦੇ ਵਿੱਚ, ਜੋ ਬਾਈਡਨ ਨੇ ਆਪਣੇ ਬੇਟੇ ਨੂੰ ਪਾਰਡਨ ਕਰ ਦਿੱਤਾ ਹੈ।